या सलान लैण लई अज ही SNS लॉयर्स नू कॉल करो 416-655-2000।
लख वगदे दरिया जहानी उत्ते मिठा शरबत नी एदी आब जिहा लख सोहणियां नारां फिरदियां ने कित्थों लभणा हुसन पंजाब जिहा लख आउण बहारां मुल्क बेगाने नहीं महकदा फुल गुलाब जिहा सारी दुनिया घुम के वेख लई नहीं लभिया मुल्क पंजाब जिहा नहीं लभिया देश पंजाब जिहा जो पंजाब दी गल पंजाब पाणियां दी गल करांगे महक रेडियो ते
पंजाब दीआं खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक हसदा गांदा खुशी मनांदा महका वणदा महक रेडियो
पिंडा दियां शहरां दियां देश दियां विदेश दियां खबरां लेके हाजिर हो गया रेडियो प्रोग्राम महक
महक नूं ऑन कर चुके सारे ही रब अर्गे श्रोतियां नूं जगराज सिंह सिद्धू वल्लों प्यार भरी सत श्री अकाल ते निघी जी। अज दिन वीरवार जनवरी महीने की 14 तरीक साल 2021 विच आप सब दा हार्दिक निघा स्वागत करदे आं। अज माघी है, माघी दा त्योहार आ जिहड़ा और हर साल की तरह ਤੁਸੀਂ भी ਜਿਹੜਾ ਜਾਣਾ ਸੀ ਗੁਰਦੁਆਰਾ ਸਾਹਿਬ ਦੇ ਵਿੱਚ और बहुत सारी संगत ਆ ਜਿਹੜੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ नहीं गई होनी क्योंकि ਕੋਰੋਨਾ ਵਾਇਰਸ ਦਾ करके और कई लोग ਆ ਜਿਹੜੇ ਉਹ ਲਾਈਨ ਚ ਲੱਗ ਕੇ ਮੱਥਾ ਟੇਕ ਕੇ ਆਉਂਦੇ ਆ, ਕਈ ਬਾਹਰੋਂ ਪਾਰਕਿੰਗ ਲਾਟ ਚ ਵੀ ਮੱਥਾ ਟੇਕ ਕੇ ਜਾ ਰਹੇ ਨੇ। ਸੋ ਸਾਰਿਆਂ ਨੂੰ ਸ਼ੁਭਕਾਮਨਾਵਾਂ और ਇਸ ਦੇ ਨਾਲ ਨਾਲ ਗੱਲਬਾਤ ਅਸੀਂ ਬੜੀ ਜਲਦੀ ਤੁਹਾਡੇ ਨਾਲ ਕਰਾਂਗੇ। ਉਸ ਤੋਂ ਪਹਿਲਾਂ ਦੱਸ ਦਿਆਂ ਕਿ ਬਾਹਰਲਾ ਟੈਂਪਰੇਚਰ ਆ 4 degrees Celsius ਆ और नाल दी नाल 5 किलोमीटर के हिसाब नाल हवा चल रही है। सवेर का सूरज 7:49 चढ़िया, छिपेगा 5:06। रेडियो प्रोग्राम दे विच दस दिए तुहानू कि जिवें बाहरला टैंपरेचर अज गर्म और स्टूडियो का टैंपरेचर भी अज साडे दा गर्म रहेगा थोड़ा जिहा और तुसी प्रोग्राम दे नाल जुड़े रहना। बड़ी जल्दी असी एक अहम गलबात करन जा रहे हैं और किसान अंदोलन की भी गलबात चलेगी और इत्थे वायरस की भी गलबात चलेगी और होर बहुत सारिया गल्लां करांगे। व्यापारी सज्जना दे संदेश भी होणगे। एक छोटी ब्रेक लै लईए, वापस आ रहे हैं ब्रेक तों बाद।
बिल्कुल सीमा ब्याना कह रहे थे कि तेरा स्पाउस वीजा 3 to 6 महीने के अंदर अंदर आ जाएगा, नाले वो बहुत सारे कैनेडियन कॉलेजेस ते यूनिवर्सिटीज दे इंटरनेशनल एजेंट्स भी ने। विक्की दा स्टूडेंट वीजा भी एउं लग्या समझ
जी। मैक्रो ग्लोबल दे सीमा ब्याना फैमिली स्पाउस स्टूडेंट विजिटर जा स्किल्ड वीजा कैटेगरी चाहे कोई भी होवे सब ले इको नाम सीमा बयाना।
कॉल 905-452-0000।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਐਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਸਟੇਨਲੈਸ ਸਟੀਲ ਦੇ ਅਪਲਾਈਐਂਸਿਸ ਫਰਿੱਜ ਸਟੋਵ ਡਿਸ਼ਵਾਸ਼ਰ 3-piece ਕਿਚਨ ਬੰਡਲ ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ ਉਹ ਵੀ ਸਤੋ ਘੱਟ ਕੀਮਤ ਤੇ 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ।
ਆਪਣਾ ਲੋਕਲ ਸਪੌਟ ਇਹ ਉਦੋਂ ਸੀ ਜਦੋਂ ਸਾਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਸੀ। ਇੱਕ ਸੰਪੂਰਨ ਤੋਹਫਾ ਉਹਨਾਂ ਕੋਲ ਏਸੀ ਤੁਹਾਡਾ ਮਨਪਸੰਦ ਖਾਣਾ ਉਹਨਾਂ ਨੇ ਤੁਹਾਡੇ ਤੱਕ ਪਹੁੰਚਾਇਆ ਅਤੇ ਹੁਣ ਜਦੋਂ ਉਹਨਾਂ ਨੂੰ ਸਾਡੀ ਲੋੜ ਹੈ ਸਾਡੀ ਵਾਰੀ ਹੈ ਉਹਨਾਂ ਦਾ ਸਮਰਥਨ ਕਰਨ ਦੀ। ਲੋਕਲ ਖਰੀਦਦਾਰੀ ਕਰਕੇ ਅਤੇ ਸੁਰੱਖਿਅਤ ਖਰੀਦਦਾਰੀ ਕਰਕੇ ਇਹਨਾਂ ਕੋਲੋਂ ਕਰਬਸਾਈਡ ਪਿਕਅਪ ਟੇਕ ਆਊਟ ਅਤੇ ਡਿਲੀਵਰੀ ਦੇ ਨਾਲ ਲੋਕਲ ਲਈ ਆਪਣਾ ਪਿਆਰ ਦਿਖਾਓ। ਸੁਰੱਖਿਅਤ ਢੰਗ ਨਾਲ ਖਰੀਦਦਾਰੀ ਕਰੋ।
Ontario, yours to rediscover.
ਅਮਰੀਕਨ ਸਿਸਟਮ ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-905-4-0045-452-0004 ਤੇ ਸੰਪਰਕ ਕੀਤਾ ਜਾ ਸਕਦਾ।
ਫੈਲਣ ਨੂੰ ਰੋਕੋ। COVID-19 ਜਾਨ ਲੇਵਾ ਹੋ ਸਕਦਾ ਹੈ, ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ। ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪਾਇੰਟਮੈਂਟਸ ਲਈ ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਕਾਮ ਮੇ ਹੋ ਗਏ ਅਬ ਬਿਜ਼ੀ ਤੋ ਕਿਚਨ ਸੇ ਵੀ ਤੋ ਚਾਹੀਏ ਥੋੜੀ ਛੁੱਟੀ। ਹੋ ਲੇਟ ਨਾਈਟ ਸਟੱਡੀਜ਼, ਫਰੈਂਡਸ ਕੇ ਸਾਥ ਪਾਰਟੀਜ਼, ਲੇਟ ਨਾਈਟ ਬਿੰਜ ਵਾਚਿੰਗ ਆਫ ਮੂਵੀਜ਼ ਐਂਡ ਵੈਬ ਸੀਰੀਜ਼, ਕਿਆ ਬਸ ਯੂ ਹੀ ਲੇਟ ਨਾਈਟ ਫੂਡ ਕ੍ਰੇਵਿੰਗਸ। ਬ੍ਰਾਡਸ ਐਟ ਬੋਵੇਡ ਐਂਡ ਏਅਰਪੋਰਟ ਇਜ਼ ਨਾਓ ਓਪਨ ਫਾਰ ਪਿਕਅਪ ਐਂਡ ਡਿਲੀਵਰੀ ਸ਼ਾਮ 5 ਸੇ ਰਾਤ 3 ਵਜੇ ਤੱਕ। Call Brats at Bowait and Airport or order through Skip the Dishes, Uber Eats or DoorDash. Brats at Bowait and Airport.
Suno ji, kyun na pe ek grand party kariye?
Grand party? O na kise da janmdin, na anniversary te na kise da vyah, te party ka di?
Ho kar labban ch assi firde si dar dar. ਪਰ ਭਲਾ ਹੋਵੇ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਦਾ, ਜਿਨ੍ਹਾਂ ਨੇ ਸਾਨੂੰ ਦਵਾਇਆ ਸਾਡੇ ਸੁਪਨਿਆਂ ਦਾ ਘਰ। ਜੀ ਹਾਂ, ਜੇ ਤੁਸੀਂ ਵੀ ਚਾਹੁੰਦੇ ਹੋ ਲੈਣਾ ਆਪਣਾ ਡ੍ਰੀਮ ਹਾਊਸ ਤਾਂ ਅੱਜ ਹੀ ਸੰਪਰਕ ਕਰੋ ਹੋਮ ਲਾਈਫ ਸਿਲਵਰ ਸਿਟੀ ਨਾਲ ਕੰਮ ਕਰਦੇ ਜਤਿੰਦਰ ਗੰਡਮ ਹੋਣਾ ਨਾਲ। ਜੇ ਚਾਹੁੰਦੇ ਹੋ ਆਪਣੇ ਘਰ ਦਾ ਵੱਧ ਤੋਂ ਵੱਧ ਮੁੱਲ ਜਾਂ ਕਰਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਇਨਵੈਸਟਮੈਂਟ ਇਨ ਕੰਡੋਮੀਨੀਅਮ, ਹਾਊਸ ਕਮਰਸ਼ੀਅਲ ਜਾਂ ਟਰੱਕ ਯਾਰਡ, ਐਨੀਵੇਅਰ GTA ਦੇ ਅੰਦਰ ਹੋਵੇ ਜਾਂ ਬਾਹਰ, ਯਾਦ ਰੱਖੋ ਜਤਿੰਦਰ ਗੰਡਮ। ਕਾਲ 647-225-0606।
ਸਿਰਫ ਤੁਹਾਡੀ ਇੱਕ ਕਾਲ ਕਰੇਗੀ ਤੁਹਾਡਾ ਡ੍ਰੀਮ ਪੂਰਾ।
ਤੁਸੀਂ ਸਾਡੇ ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਦੇ ਕੇ ਕਾਮਯਾਬੀ ਦੀ ਮੰਜ਼ਿਲ ਜਲਦੀ ਪਾ ਸਕਦੇ ਹੋ।
ਤੁਹਾਡਾ ਬਿਜ਼ਨਸ ਤੇ ਤੁਹਾਡੇ ਚਿਹਰੇ ਰੰਗ ਚਹਿਕਦੇ, ਇਹੋ ਜਿਹੇ ਰੰਗ ਨੇ ਰੇਡੀਓ ਮਹਿਕਦੇ।
ਜੇ ਤੁਸੀਂ ਵੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ, ਆਪਣੇ ਬਿਜ਼ਨਸ ਦੀ ਐਡ ਕਰਨਾ, ਤੇ ਸੰਪਰਕ ਕਰੋ
ਮਹਿਕ ਰੇਡੀਓ 416-302-3600-416-302-3600।
ਕਰਜ਼ੇ ਨੇ ਹੈ
ਇੱਕ ਵਾਰੀ ਫੇਰ ਸਵਾਗਤ ਹੈ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ, ਔਰ ਮਹਿਕ ਰੇਡੀਓ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਸ਼ਿਕਾਗੋ ਪੀਜ਼ਾ ਟਵਿਸਟ ਵੱਲੋਂ। ਸ਼ਿਕਾਗੋ ਪੀਜ਼ਾ ਟਵਿਸਟ ਦਾ ਨੰਬਰ ਨੋਟ ਕਰੋ ਜੇ ਤੁਸੀਂ ਆਪਣੇ ਮਨਪਸੰਦ ਦਾ ਪੀਜ਼ਾ ਖਾਣਾ ਚਾਹੁੰਦੇ ਆ, ਗਲੂਟਨ ਫਰੀ ਪੀਜ਼ਾ ਖਾਣਾ ਹੋਵੇ, ਡੈਰੀ ਫਰੀ ਪੀਜ਼ਾ, ਐਗ ਫਰੀ ਪੀਜ਼ਾ, ਵੈਜੀ ਪੀਜ਼ਾ, ਸਪਾਈਸੀ ਪੀਜ਼ਾ, ਤੰਦੂਰੀ ਚਿਕਨ ਵਾਲਾ ਪੀਜ਼ਾ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸ਼ਿਕਾਗੋ ਪੀਜ਼ਾ ਟਵਿਸਟ ਏਅਰਪੋਰਟ ਐਂਡ ਕੈਸਲ ਮੋਰ ਦੇ ਏਰੀਏ ਵਿੱਚ ਬੈਠ ਕੇ ਖਾਣਾ ਹੋਵੇ, ਹੁਣ ਤੁਸੀਂ ਨਹੀਂ ਖਾ ਸਕਦੇ ਬਟ ਤੁਹਾਡੇ ਲਈ ਟੇਕ ਆਊਟ ਦੇ ਪ੍ਰਬੰਧ ਨੇ। ਔਰ ਨੰਬਰ ਹੈ 905-458-1770, 905-458-1770 ਤੇ ਸੰਪਰਕ ਕੀਤਾ ਜਾ ਸਕਦਾ। ਵੀਲ ਕਿੰਗ ਕੰਪਨੀ ਆ, ਇਹਨਾਂ ਨੂੰ ਚਾਹੀਦੇ ਨੇ ਡਰਾਈਵਰ ਤੇ ਓਨਰ ਪੇਟਰ, ਜੇ ਤੁਸੀਂ ਡਰਾਈਵਰੀ ਦੀ ਭਾਲ ਦੇ ਵਿੱਚ ਸੀ। ਤੇ ਨੰਬਰ ਹੈ 416-278-7181, 416-278-7181 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਸ ਦੇ ਨਾਲ ਨਾਲ ਮੇਪਲ ਇਜ਼ ਇਮੀਗ੍ਰੇਸ਼ਨ ਦਾ ਨੰਬਰ ਨੋਟ ਕਰੋ, ਤੁਸੀਂ ਆਪਣੇ ਚਾਹੁਣ ਵਾਲਿਆਂ ਨੂੰ ਦੁਨੀਆਂ ਦੇ ਕੋਨੇ ਕੋਨੇ ਵਿੱਚੋਂ ਕੈਨੇਡਾ ਦੀ ਧਰਤੀ ਤੇ ਬੁਲਾਉਣਾ ਚਾਹੁੰਦੇ ਆ, ਤੇ ਵਿਜ਼ਟਰ ਵੀਜ਼ੇ ਦੀ ਐਪਲੀਕੇਸ਼ਨ ਕਰਾਉਣੀ ਹੋਵੇ, ਸੁਪਰ ਵੀਜ਼ੇ ਦੀ ਐਪਲੀਕੇਸ਼ਨ ਕਰਾਉਣੀ ਹੋਵੇ, PR ਦੀ ਐਪਲੀਕੇਸ਼ਨ ਕਰਾਉਣੀ ਹੋਵੇ ਤਾਂ ਲਵਲੀਨ ਚਾਹਲ ਜੀ ਦਾ ਨੰਬਰ ਹੈ 905-230-5551, 905-230-5551 ਤੇ ਸੰਪਰਕ ਕੀਤਾ ਜਾ ਸਕਦਾ। 905-230-5551 ਤੇ ਸੰਪਰਕ ਕੀਤਾ ਜਾ ਸਕਦਾ। ਤੇ ਇਹਨਾਂ ਖਬਰਾਂ ਨੂੰ LP ਕੰਸਟਰਕਸ਼ਨ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ। LP ਕੰਸਟਰਕਸ਼ਨ ਤੋਂ ਤੁਸੀਂ ਘਰ ਆ ਜਿਹੜਾ ਬਣਾਉਣਾ ਚਾਹੁੰਦੇ ਆ, ਤੁਸੀਂ ਪੁਰਾਣੀ ਬਿਲਡਿੰਗ ਲੈ ਲਈ ਆ, ਉਸ ਨੂੰ ਢਾ ਕੇ ਨਵੀਂ ਬਿਲਡਿੰਗ ਬਣਾਉਣੀ ਚਾਹੁੰਦੇ ਆ, ਛੋਟੀ ਤੋਂ ਵੱਡੀ ਬਿਲਡਿੰਗ ਬਣਾਉਣੀ ਹੋਵੇ, ਐਕਸਕਾਵੇਟਰ ਤੇ ਡੰਪ ਟਰੱਕਾਂ ਦਾ ਵੀ ਖਾਸ ਪ੍ਰਬੰਧ ਆ, ਔਰ ਤੁਹਾਨੂੰ ਪਰਮਿਟ ਲੈ ਕੇ ਦਿੰਦੇ ਨੇ, ਨਵੀਂ ਬਿਲਡਿੰਗ ਸਾਰੀ ਬਣਾ ਦਿੰਦੇ ਨੇ LP ਕੰਸਟਰਕਸ਼ਨ ਵਾਲੇ। ਬਲਵਿੰਦਰ ਜੀ 416-602-7216 ਤੇ ਸੰਪਰਕ ਕੀਤਾ ਜਾ ਸਕਦਾ। ਤੇ ਮੇਰੇ ਕੋਲ ਕੇਮਬ੍ਰਿਜ ਦੇ ਵਿੱਚ ਘਰ ਆਇਆ ਜਿਹੜਾ ਉਹ ਬਿਲਡਰ ਦੇ ਥਰੂ ਘਰ ਬਣਨਾ, ਔਰ ਤੁਹਾਨੂੰ ਇਹਦੇ ਵਿੱਚ ਬਹੁਤ ਸਾਰਾ ਬੈਨੀਫਿਟ ਹੋ ਸਕਦਾ। 4 ਬੈਡਰੂਮ ਦਾ ਘਰ ਹੈ ਔਰ ਇਸ ਦੇ ਨਾਲ ਨਾਲ ਡਬਲ ਡੋਰ ਇੰਟਰਸ ਹੈ, ਡਬਲ ਡੋਰ ਕਾਰ ਗਰਾਜ ਆ, ਸਾਈਡ ਇੰਟਰਸ ਬੇਸਮੈਂਟ ਦੀ ਆ। ਤੇ ਨੰਬਰ ਨੋਟ ਕਰ ਲਓ ਤੁਸੀਂ, ਹੋਸਪਿਟਲ 2 ਮਿੰਟ ਵਾਕਿੰਗ ਡਿਸਟੈਂਸ ਤੇ ਆ ਆਪਣੇ ਕੇਮਬ੍ਰਿਜ ਦੇ ਵਿੱਚ ਘਰ। ਜੇ ਤੁਸੀਂ ਖਰੀਦਣਾ ਚਾਹੁੰਦੇ ਆ ਤਾਂ 647-919-1155, 647-919-1155 ਹੋਮ ਲਾਈਨ ਮਰੈਕਲ ਦੇ ਨਾਲ ਐਜ ਏ ਬ੍ਰੋਕਰ ਸੁਖਦੇਵ ਸੰਘਾ ਜੀ ਕੰਮ ਕਰਦੇ ਨੇ। 647-919-1155 ਤੇ ਸੰਪਰਕ ਕੀਤਾ ਜਾ ਸਕਦਾ। ਤੇ ਖਬਰਾਂ ਲੈ ਕੇ ਹਾਜ਼ਰ ਨੇ ਰਮਨ ਜੀ ਹੋਣੀ, ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦੇ ਗੁਰਪ੍ਰੀਤ ਤੇ ਮਹਿੰਦਰ ਜੀ, ਔਰ ਨੰਬਰ ਹੈ 905-790-1291, 905-790-1291 ਤੇ ਸੰਪਰਕ ਕੀਤਾ ਜਾ ਸਕਦਾ। ਹੋਮਲੈਂਡ ਸਰਵਿਸ ਸਿਟੀ ਦੇ ਗਾਚਾ ਬ੍ਰਦਰ ਵੀ ਇਹਨਾਂ ਖਬਰਾਂ ਦੇ ਮੁੱਖ ਸਪਾਂਸਰ ਨੇ ਔਰ ਤੁਸੀਂ ਵਧੀਆ ਕੰਪਨੀ ਦੀ ਭਾਲ ਦੇ ਵਿੱਚ ਸੀ ਤੇ ਨੰਬਰ ਹੈ 905-913-8500 ਤੇ ਕਾਲ ਕੀਤੀ ਜਾ ਸਕਦੀ ਆ। ਤੇ ਹੋਮਲੈਂਡ ਸਰਵਿਸ ਸਿਟੀ ਦੇ ਨਾਲ ਹੀ ਕੰਮ ਕਰਦੇ ਨੇ ਜਤਿੰਦਰ ਗੰਡਮ ਜੀ ਔਰ ਇਹਨਾਂ ਕੋਲ ਜਤਿੰਦਰ ਗੰਡਮ ਜੀ ਕੋਲ ਆਏ ਆ ਆਪਣੇ ਲੰਡਨ ਦੇ ਵਿੱਚ ਜਿਹੜੀ ਪ੍ਰੋਪਰਟੀ ਆਈ ਆ ਇਹਦੀ ਜੇ ਜਾਣਕਾਰੀ ਲੈਣੀ ਚਾਹੁੰਦੇ ਤੁਸੀਂ ਤਾਂ ਨੰਬਰ ਹੈ 647-225-0606। ਰਮਨ ਜੀ ਵੈਲਕਮ, ਗੋ ਅਹੈਡ ਪਲੀਜ਼।
ਇਸ ਬੁਲੇਟਿਨ ਚ ਮੈਕ ਰੇਡੀਓ ਦੇ ਸਰੋਤਿਆਂ ਦਾ ਸਵਾਗਤ ਹੈ। ਨਜ਼ਰ ਪਾ ਲੈਣੇ ਅੱਜ ਦੀਆਂ ਖਾਸ ਤੇ ਕੁਝ ਵੱਡੀਆਂ ਖਬਰਾਂ ਤੇ। ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਇੱਕ ਹਿੰਦੂ ਮੰਦਰ ਦੀ ਰਾਖੀ ਚ ਲਾਪਰਵਾਹੀ ਵਰਤਣ ਦੇ ਦੋਸ਼ੀ 12 ਪੁਲਿਸ ਅਧਿਕਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇੱਕ ਗਰਮ ਖਿਆਲੀ ਇਸਲਾਮਿਕ ਪਾਰਟੀ ਦੇ ਮੈਂਬਰਾਂ ਦੀ ਅਗਵਾਈ ਹੇਠ ਭੀੜ ਨੇ ਖੈਬਰ ਪਖਤੂਨਖਵਾ ਸੂਬੇ ਚ ਸਥਿਤ ਇਸ ਮੰਦਰ ਨੂੰ ਅੱਗ ਲਾ ਦਿੱਤੀ ਸੀ। ਸਰਕਾਰ ਨੇ ਇਸੇ ਘਟਨਾ ਨਾਲ ਜੁੜੇ 33 ਪੁਲਿਸ ਅਧਿਕਾਰੀਆਂ ਦੀ 1 ਸਾਲ ਦੀ ਸੇਵਾ ਵੀ ਮੁਲਤਵੀ ਕਰ ਦਿੱਤੀ ਹੈ। ਦੱਸਦੀ ਕਿ ਖੈਬਰ ਪਖਤੂਨਖਵਾ ਦੇ ਕਰਕ ਜ਼ਿਲ੍ਹੇ ਦੇ ਪਿੰਡ ਤੇਰੀ ਚ 30 ਦਸੰਬਰ ਨੂੰ ਇੱਕ ਭੀੜ ਨੇ ਮੰਦਰ ਤੇ ਹਮਲਾ ਬੋਲਿਆ ਸੀ। ਇਸ ਤੋਂ ਪਹਿਲਾਂ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਦਹਾਕਿਆਂ ਪੁਰਾਣੇ ਮੰਦਰ ਦੀ ਮੁਰੰਮਤ ਲਈ ਸਥਾਨਕ ਅਧਿਕਾਰੀਆਂ ਤੋਂ ਇਜਾਜ਼ਤ ਮਿਲੀ ਸੀ। ਭੀੜ ਨੇ ਮੰਦਰ ਦੀ ਪੁਰਾਣੀ ਇਮਾਰਤ ਦੇ ਨਾਲ ਹੀ ਨਵੇਂ ਉਸਾਰੇ ਢਾਂਚੇ ਵੀ ਢਹਿ ਢੇਰੀ ਕਰ ਦਿੱਤੇ ਸਨ। ਡੋਨਾਲਡ ਟਰੰਪ ਅਮਰੀਕਾ ਦੇ ਇਤਿਹਾਸ ਚ ਪਹਿਲੇ ਅਜਿਹੇ ਰਾਸ਼ਟਰਪਤੀ ਬਣ ਗਏ ਨੇ ਜਿਨ੍ਹਾਂ ਖਿਲਾਫ 2 ਵਾਰ ਮਹਾਂਦੋਸ਼ ਚਲਾਇਆ ਗਿਆ। ਪ੍ਰਤੀਨਿਧੀ ਸਭਾ ਨੇ ਟਰੰਪ ਖਿਲਾਫ ਮਹਾਂਦੋਸ਼ ਪ੍ਰਸਤਾਵ ਤੇ ਆਪਣੀ ਮੋਹਰ ਲਾ ਦਿੱਤੀ ਹੈ। ਮਹਾਂਦੋਸ਼ ਮਤੇ ਦੌਰਾਨ ਪੱਖ ਚ 232 ਜਦਕਿ ਵਿਰੋਧ ਚ 197 ਵੋਟਾਂ ਪਈਆਂ। 10 ਰਿਪਬਲਿਕਨ ਸੰਸਦਾਂ ਨੇ ਵੀ ਮਹਾਂਦੋਸ਼ ਦੇ ਪੱਖ ਚ ਵੋਟ ਦਿੱਤਾ। ਹੁਣ 19 ਜਨਵਰੀ ਨੂੰ ਸੈਨੇਟ ਚ ਇਹ ਪ੍ਰਸਤਾਵ ਲਿਆਂਦਾ ਜਾਵੇਗਾ। ਇਸ ਮਹਾਂਦੋਸ਼ ਮਤੇ ਚ ਟਰੰਪ ਤੇ 6 ਜਨਵਰੀ ਨੂੰ ਦੇਸ਼ ਧਰੋਹ ਲਈ ਉਕਸਾਉਣ ਦੇ ਇਲਜ਼ਾਮ ਲੱਗੇ ਨੇ। ਸੈਨੇਟ ਚ ਮਹਾਂਦੋਸ਼ ਪ੍ਰਸਤਾਵ ਪਾਸ ਕਰਨ ਲਈ 2/3 ਮੈਂਬਰਾਂ ਦੇ ਵੋਟਾਂ ਦੀ ਲੋੜ ਹੁੰਦੀ ਹੈ। ਜੇਕਰ ਸੈਨੇਟ ਚ ਮਤਾ ਪਾਸ ਹੋ ਜਾਂਦਾ ਤੇ ਟਰੰਪ ਨੂੰ ਸਮੇਂ ਤੋਂ ਪਹਿਲਾਂ ਰਾਸ਼ਟਰਪਤੀ ਦਾ ਅਹੁਦਾ ਛੱਡਣਾ ਪਵੇਗਾ। ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ 5ਵੇਂ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਸਾਹਮਣੇ ਪੇਸ਼ ਹੋਣ ਤੇ ਆਪਣੇ ਵਿਚਾਰ ਰੱਖਣ ਦੀ ਅਪੀਲ ਕੀਤੀ ਹੈ। ਇਸ ਤੋਂ ਪਹਿਲਾਂ ਮੰਗਲਵਾਰ ਕਿਸਾਨ ਜਥੇਬੰਦੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕੀਤਾ ਸੀ ਕਿ ਉਹ ਕਮੇਟੀ ਦੇ ਸਾਹਮਣੇ ਪੇਸ਼ ਨਹੀਂ ਹੋਣਗੇ ਕਿਉਂਕਿ ਕਮੇਟੀ ਦੇ 4 ਮੈਂਬਰ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਕੀਲ ਨੇ। ਸਰਕਾਰ ਤੇ ਕਮੇਟੀ ਦਾ ਉਹੀ ਉਦੇਸ਼ ਹੈ। ਉਹਨਾਂ ਨੇ ਆਪਣੀਆਂ ਪਹਿਲੀਆਂ ਮੰਗਾਂ ਨੂੰ ਦੁਹਰਾਇਆ ਕਿ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ 16 ਜਨਵਰੀ ਨੂੰ ਦੇਸ਼ ਦੇ ਆਮ ਲੋਕਾਂ ਨੂੰ ਵੈਕਸੀਨ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਦੀ ਸ਼ੁਰੂਆਤ ਕਰਨਗੇ। ਮੋਦੀ ਸਵੇਰੇ 10 ਵਜੇ ਇਸ ਦੀ ਸ਼ੁਰੂਆਤ ਕਰ ਸਕਦੇ ਨੇ। ਪ੍ਰਾਣ ਪ੍ਰਧਾਨ ਮੰਤਰੀ ਆਮ ਲੋਕਾਂ ਲਈ ਕੋਵਿਨ ਮੋਬਾਈਲ ਐਪਲੀਕੇਸ਼ਨ ਵੀ ਜਾਰੀ ਕਰ ਸਕਦੇ ਨੇ ਤਾਂ ਜੋ ਆਮ ਲੋਕ ਉਸ ਐਪ ਦੇ ਜ਼ਰੀਏ ਉਸ ਵੈਕਸੀਨ ਲਈ ਆਪਣੇ ਆਪ ਨੂੰ ਰਜਿਸਟਰ ਕਰ ਸਕਣ। ਮੰਨਿਆ ਜਾ ਰਿਹਾ ਕਿ ਇਸ ਲਾਂਚਿੰਗ ਦੌਰਾਨ ਦੇਸ਼ ਦੇ ਵੱਖ ਵੱਖ ਸੈਂਟਰਾਂ ਤੋਂ ਅਜਿਹੇ ਲੋਕ ਪ੍ਰਧਾਨ ਮੰਤਰੀ ਮੋਦੀ ਨਾਲ ਵੀਡੀਓ ਕਾਨਫਰੰਸ ਚ ਸ਼ਾਮਲ ਹੋਣਗੇ ਜਿਨ੍ਹਾਂ ਨੇ ਟ੍ਰਾਇਲ ਦੌਰਾਨ ਵੈਕਸੀਨ ਲਈ ਹੈ। ਉਹ ਆਪਣਾ ਤਜਰਬਾ ਪ੍ਰਧਾਨ ਮੰਤਰੀ ਮੋਦੀ ਨੂੰ ਦੱਸਣਗੇ। ਇਸ ਇਲਾਵਾ ਭਾਰਤ ਬਾਇਓਟੈਕ ਤੇ ਸੀਰਮ ਇੰਸਟੀਚਿਊਟ ਦੇ ਵਿਗਿਆਨੀ ਦੇਸ਼ ਦੇ ਵੱਖ ਵੱਖ ਵੈਕਸੀਨ ਪ੍ਰਦਾਤਾ ਹਸਪਤਾਲਾਂ ਦੇ ਡਾਕਟਰ ਤੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਗਣਤੰਤਰ ਦਿਵਸ ਦੇ ਮੌਕੇ ਤੇ ਇਸ ਸਾਲ ਕੋਈ ਵੀ ਵਿਦੇਸ਼ੀ ਮੁਖੀ ਮੁੱਖ ਮਹਿਮਾਨ ਨਹੀਂ ਹੋਵੇਗਾ। ਸਰਕਾਰ ਨੇ ਫੈਸਲਾ ਕੋਰੋਨਾ ਵਾਇਰਸ ਦੇ ਕਾਰਨ ਲਿਆ। 1966 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਗਣਤੰਤਰ ਦਿਵਸ ਦੇ ਜਸ਼ਨਾਂ ਚ ਮੁੱਖ ਮਹਿਮਾਨ ਸ਼ਾਮਲ ਨਹੀਂ ਹੋਣਗੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਵਿਸ਼ਵ ਪੱਧਰ ਤੇ ਕੋਵਿਡ-19 ਦੀ ਸਥਿਤੀ ਦੇ ਕਾਰਨ ਗਣਤੰਤਰ ਦਿਵਸ ਤੇ ਕਿਸੇ ਵੀ ਵਿਦੇਸ਼ੀ ਰਾਸ਼ਟਰਪਤੀ ਜਾਂ ਸਰਕਾਰ ਦੇ ਮੁਖੀ ਨੂੰ ਸੱਦਾ ਨਾ ਦੇਣ ਦਾ ਫੈਸਲਾ ਕੀਤਾ ਗਿਆ। ਦੱਸਦੇ ਕਿ ਮੋਦੀ ਸਰਕਾਰ ਨੇ ਇਸ ਵਾਰ ਗਣਤੰਤਰ ਦਿਵਸ ਦੇ ਜਸ਼ਨਾਂ ਮੌਕੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਸੱਦਾ ਦਿੱਤਾ ਸੀ। ਜੌਨਸਨ ਨੇ ਸੱਦਾ ਸਵੀਕਾਰ ਵੀ ਕਰ ਲਿਆ ਸੀ ਤੇ ਬਾਅਦ ਚ ਉਨ੍ਹਾਂ ਨੇ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਭਾਰਤ ਦਾ ਦੌਰਾ ਰੱਦ ਕਰ ਦਿੱਤਾ ਸੀ। ਇਸ ਸੰਬੰਧੀ ਉਨ੍ਹਾਂ ਖੁਦ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਸੀ। ਦੂਜੇ ਪਾਸੇ ਇਹ ਵੀ ਚਰਚਾ ਚੱਲੀ ਸੀ ਕਿ ਬੋਰਿਸ ਜੌਨਸਨ ਨੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਆਪਣਾ ਇਹ ਦੌਰਾ ਰੱਦ ਕੀਤਾ ਹੈ। ਕਿਸਾਨ ਸੰਗਠਨਾਂ ਵੱਲੋਂ ਅੱਜ 5ਵੇਂ ਦਿਨ ਦਿੱਲੀ ਦੀਆਂ ਸਰਹੱਦਾਂ ਤੇ ਪ੍ਰਦਰਸ਼ਨ ਜਾਰੀ ਰਿਹਾ। ਕਿਸਾਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ। ਇਸ ਦੌਰਾਨ ਕਿਸਾਨਾਂ ਤੇ ਸਰਕਾਰ ਵਿਚਾਲੇ 9ਵੇਂ ਦੌਰ ਦੀ ਬੈਠਕ ਬਾਰੇ ਸਥਿਤੀ ਸਪਸ਼ਟ ਹੋ ਗਈ ਹੈ। ਸੂਤਰਾਂ ਦੇ ਮੁਤਾਬਕ ਕੱਲ੍ਹ ਕਿਸਾਨਾਂ ਤੇ ਸਰਕਾਰ ਦਰਮਿਆਨ ਬੈਠਕ ਹੋਵੇਗੀ। ਦਰਅਸਲ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ 8 ਜਨਵਰੀ ਨੂੰ ਸਰਕਾਰ ਤੇ ਕਿਸਾਨ ਦਰਮਿਆਨ 8 ਦੌਰ ਦੀਆਂ ਮੀਟਿੰਗਾਂ ਚ ਇਹ ਫੈਸਲਾ ਕੀਤਾ ਗਿਆ ਸੀ ਕਿ ਅਗਲੇ ਦੌਰ ਦੀ ਗੱਲਬਾਤ 15 ਜਨਵਰੀ ਨੂੰ ਹੋਵੇਗੀ। ਇਸ ਤੋਂ ਬਾਅਦ 17 ਜਨਵਰੀ ਨੂੰ ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਤੇ ਖੇਤੀਬਾੜੀ ਕਾਨੂੰਨਾਂ ਬਾਰੇ ਫੈਸਲਾ ਸੁਣਾਇਆ ਸੀ ਤੇ ਇੱਕ 4-ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਸ ਫੈਸਲੇ ਚ ਅਦਾਲਤ ਨੇ 3 ਨਵੇਂ ਖੇਤੀਬਾੜੀ ਕਾਨੂੰਨਾਂ ਦੀ ਤੇ ਰੋਕ ਲਾ ਦਿੱਤੀ ਸੀ ਤੇ ਉਸ ਤੋਂ ਬਾਅਦ ਇਸ ਮੀਟਿੰਗ ਨੂੰ ਜੋ ਕਿ ਕੱਲ ਨੂੰ ਸਰਕਾਰ ਤੇ ਕਿਸਾਨਾਂ ਦੇ ਦਰਮਿਆਨ ਹੋਵੇਗੀ ਉਸ ਨੂੰ ਲੈ ਕੇ ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਕੀ ਕਿਸਾਨ ਇਸ ਮੀਟਿੰਗ ਚ ਜਾਣਗੇ ਜਾਂ ਨਹੀਂ, ਪਰ ਹੁਣ ਲਗਭਗ ਸਪਸ਼ਟ ਹੈ ਕਿ ਕੱਲ ਨੂੰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਤੇ ਕਿਸਾਨਾਂ ਦੀ ਮੀਟਿੰਗ ਹੋਵੇਗੀ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਨਵੇਂ ਰਿਕਾਰਡ ਬਣਾ ਰਹੀਆਂ ਨੇ। ਅੱਜ ਦਿੱਲੀ ਚ ਪੈਟਰੋਲ ਦੀ ਕੀਮਤ 84 ਰੁਪਏ 70 ਪੈਸੇ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ਤੇ ਪਹੁੰਚ ਗਈ, ਜਦਕਿ ਡੀਜ਼ਲ ਦੀ ਕੀਮਤ ਨੇ ਵੀ ਨਵਾਂ ਰਿਕਾਰਡ ਕਾਇਮ ਕੀਤਾ। ਉਧਰ ਮੁੰਬਈ ਚ ਡੀਜ਼ਲ ਦੀ ਕੀਮਤ 81 ਰੁਪਏ 60 ਪੈਸੇ ਪ੍ਰਤੀ ਲੀਟਰ ਦੇ ਪੱਧਰ ਤੇ ਪਹੁੰਚ ਗਈ ਹੈ। ਪੈਟਰੋਲ ਤੇ ਡੀਜ਼ਲ ਦੋਵਾਂ ਦੀ ਕੀਮਤ ਚ ਅੱਜ 25 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ। ਲਗਾਤਾਰ 2 ਦਿਨਾਂ ਦੇ ਵਾਧੇ ਕਾਰਨ ਦਿੱਲੀ ਚ ਪੈਟਰੋਲ ਦੀ ਕੀਮਤ ਹੁਣ ਤੱਕ ਦੇ ਆਪਣੇ ਸਿਖਰਲੇ ਪੱਧਰ ਤੇ ਪਹੁੰਚ ਗਈ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਅੱਜ ਕਿਸਾਨ ਲੀਡਰ ਭੁਪਿੰਦਰ ਸਿੰਘ ਮਾਨ ਨਾਲੋਂ ਨਾਤਾ ਤੋੜ ਲਿਆ। ਬੇਸ਼ਕ ਮਾਨ ਨੇ ਅੱਜ ਸੁਪਰੀਮ ਕੋਰਟ ਵੱਲੋਂ ਬਣਾਈ 4 ਮੈਂਬਰੀ ਕਮੇਟੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ, ਪਰ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਕਿਹਾ ਕਿ ਅੱਜ ਤੋਂ ਮਾਨ ਤੇ ਉਹਨਾਂ ਦੀ ਕੋਆਰਡੀਨੇਸ਼ਨ ਕਮੇਟੀ ਨਾਲ ਕੋਈ ਨਾਤਾ ਨਹੀਂ ਹੈ। ਬੀਕੇਯੂ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਕਿਹਾ ਕਿ ਅਸੀਂ ਭੁਪਿੰਦਰ ਮਾਨ ਨਾਲ ਜਥੇਬੰਧਕ ਤੌਰ ਤੇ ਸਾਰੇ ਸੰਬੰਧ ਖਤਮ ਕਰਦੇ ਹਾਂ। ਉਹਨੇ ਕਿਹਾ ਕਿ ਸਾਡੀ ਜਥੇਬੰਦੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ 40 ਜਥੇਬੰਦੀਆਂ ਦੇ ਨਾਲ ਖੜੀ ਹੈ ਤੇ ਖੜੀ ਰਹੇਗੀ। ਮਾਨ ਬਿਨਾਂ ਸਲਾਹ ਕੀਤੇ ਸੁਪਰੀਮ ਕੋਰਟ ਦੀ ਕਮੇਟੀ ਵਿੱਚ ਸ਼ਾਮਲ ਹੋ ਗਏ, ਇਸ ਲਈ ਹੁਣ ਜਥੇਬੰਦੀ ਦਾ ਉਹਨਾਂ ਦੇ ਨਾਲ ਕੋਈ ਨਾਤਾ ਨਹੀਂ ਹੈ। ਉਧਰ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਲਗਾਤਾਰ ਤਿੱਖੇ ਰੂਪ ਲੈ ਰਿਹਾ। ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਪਲ ਪਲ ਹਾਲਾਤ ਬਦਲ ਰਹੇ ਨੇ। ਅੱਜ ਕਿਸਾਨ ਲੀਡਰ ਭੁਪਿੰਦਰ ਸਿੰਘ ਮਾਨ ਵੱਲੋਂ ਸੁਪਰੀਮ ਕੋਰਟ ਦੀ 4 ਮੈਂਬਰੀ ਕਮੇਟੀ ਛੱਡਣ ਤੋਂ ਕੁਝ ਦੇਰ ਮਗਰੋਂ ਹੀ ਕਿਸਾਨਾਂ ਦੇ ਸੀਨੀਅਰ ਵਕੀਲ ਦੁਸ਼ਯੰਤ ਦਵੇ ਨੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨੇ ਕਿਹਾ ਕਿ ਉਹ ਆਪਣੀਆਂ ਸੇਵਾਵਾਂ ਜਾਰੀ ਨਹੀਂ ਰੱਖ ਸਕਦੇ। ਦਵੇ ਸੁਪਰੀਮ ਕੋਰਟ 'ਚ ਕਿਸਾਨਾਂ ਵੱਲੋਂ ਪੱਖ ਰੱਖ ਰਹੇ ਨੇ। ਕੇਸ ਦੀ ਸੁਣਵਾਈ ਮੌਕੇ ਉਹਨਾਂ ਠੋਸ ਦਲੀਲਾਂ ਰੱਖਦਿਆਂ ਕਿਹਾ ਸੀ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਕਿਸਾਨ ਨਹੀਂ ਮੰਨਣਗੇ। ਕਿਸਾਨ ਇਸ ਲਈ ਜਾਨਾਂ ਵਾਰਨ ਦੇ ਲਈ ਵੀ ਤਿਆਰ ਨੇ। ਇੱਕੋ ਵੇਲੇ ਵਾਪਰੀਆਂ ਇਹਨਾਂ ਘਟਨਾਵਾਂ ਨੇ ਨਵੇਂ ਸਵਾਲ ਖੜੇ ਕਰ ਦਿੱਤੇ ਨੇ। ਇਹਨਾਂ ਅਸਤੀਫਿਆਂ ਨੇ ਸਰਕਾਰ ਦੇ ਨਾਲ ਨਾਲ ਸੁਪਰੀਮ ਕੋਰਟ ਦੀ ਦਖਲ ਨੂੰ ਵੀ ਸਵਾਲਾਂ ਦੇ ਦਾਇਰੇ 'ਚ ਲੈ ਆਂਦਾ ਹੈ। ਮੰਨਿਆ ਜਾ ਰਿਹਾ ਕਿ ਇਸ ਨਾਲ ਸਰਕਾਰ ਦੇ ਨਾਲ ਹੀ ਸੁਪਰੀਮ ਕੋਰਟ ਤੇ ਵੀ ਦਬਾਅ ਬਣ ਜਾਏਗਾ। ਕਿਸਾਨ ਲੀਡਰਾਂ ਨੇ ਦਾਅਵਾ ਕੀਤਾ ਕਿ ਇਸ ਘਟਨਾਕ੍ਰਮ ਨੇ ਉਹਨਾਂ ਦੇ ਦਾਅਵਿਆਂ ਤੇ ਮੋਹਰ ਲਾ ਦਿੱਤੀ ਹੈ। ਕਿਸਾਨਾਂ ਨੇ ਦਾਅਵਾ ਕੀਤਾ ਸੀ ਕਿ ਸਰਕਾਰ ਹੀ ਸੁਪਰੀਮ ਕੋਰਟ ਰਾਹੀਂ ਅੰਦੋਲਨ ਨੂੰ ਕਮਜ਼ੋਰ ਕਰਨਾ ਚਾਹ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਕਿ ਹੁਣ ਕਮੇਟੀ ਦੇ ਦੂਜੇ ਮੈਂਬਰਾਂ ਤੇ ਵੀ ਦਬਾਅ ਵੱਧ ਗਿਆ, ਇਸ ਲਈ ਗੇਂਦ ਮੁੜ ਸਰਕਾਰ ਦੇ ਪਾਲੇ ਵਿੱਚ ਜਾ ਡਿੱਗੀ ਹੈ। ਸੂਬੇ ਦੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸਾਰੇ ਕਦਮ ਚੁੱਕਣ ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਸਪਸ਼ਟ ਕਰ ਦਿੱਤਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਕਾਲੇ ਖੇਤੀ ਕਾਨੂੰਨਾਂ ਜੋ ਕਿ ਕਿਸਾਨ ਵਿਰੋਧੀ, ਦੇਸ਼ ਵਿਰੋਧੀ ਤੇ ਖੁਰਾਕ ਸੁਰੱਖਿਆ ਵਿਰੋਧੀ ਨੇ, ਇਹਨਾਂ ਨੂੰ ਰੱਦ ਕਰਨ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਵੇਗਾ। ਕੈਬਨਿਟ ਨੇ ਇਹ ਵੀ ਸਪਸ਼ਟ ਕੀਤਾ ਕਿ ਇਹੋ ਕਦਮ ਚੁੱਕਣ ਨਾਲ ਮੌਜੂਦਾ ਸਮੱਸਿਆ ਦਾ ਨਿਪਟਾਰਾ ਹੋ ਸਕਦਾ ਹੈ। ਸੂਬਾਈ ਕੈਬਨਿਟ ਦੀ ਮੀਟਿੰਗ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਜ਼ਮੀਨੀ ਹਕੀਕਤਾਂ ਤੋਂ ਕੋਹਾਂ ਦੂਰ ਹੈ। ਮੰਤਰੀ ਮੰਡਲ ਦੇ ਮੈਂਬਰਾਂ ਨੇ ਇੱਕ ਸੁਰ 'ਚ ਐਲਾਨ ਕੀਤਾ ਕਿ ਮੌਜੂਦਾ ਮੁਸ਼ਕਿਲ ਹਾਲਾਤਾਂ ਨਾਲ ਨਜਿੱਠਣ ਲਈ ਖੇਤੀ ਕਾਨੂੰਨ ਵਾਪਸ ਲੈਣਾ ਹੀ ਇੱਕੋ ਇੱਕ ਹੱਲ ਹੈ। ਮੰਤਰੀ ਮੰਡਲ ਨੇ ਇਹ ਵੀ ਮੰਗ ਕੀਤੀ ਹੈ ਕਿ ਕੇਂਦਰ ਵੱਲੋਂ ਘੱਟੋ ਘੱਟ ਸਮਰਥਨ ਮੁੱਲ ਨੂੰ ਕਿਸਾਨਾਂ ਦਾ ਕਾਨੂੰਨੀ ਅਧਿਕਾਰ ਬਣਾਇਆ ਜਾਣਾ ਚਾਹੀਦਾ ਹੈ, ਕਿਉਂਕਿ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦੇ ਨੇ, ਪਰ ਇਸ ਦੇ ਬਾਵਜੂਦ ਬੀਤੇ ਕਈ ਦਿਨਾਂ ਤੋਂ ਆਪਣੀ ਉਪਜ ਦਾ ਬਹੁਤ ਹੀ ਘੱਟ ਮੁੱਲ ਮਿਲ ਰਿਹਾ ਹੈ। ਮੀਟਿੰਗ ਦੀ ਸ਼ੁਰੂਆਤ ਮੌਕੇ ਮੰਤਰੀ ਮੰਡਲ ਨੇ ਕਿਸਾਨੀ ਅੰਦੋਲਨ ਦੌਰਾਨ ਫੌਤ ਹੋ ਚੁੱਕੇ ਕਿਸਾਨਾਂ ਦੀ ਯਾਦ 'ਚ 2 ਮਿੰਟ ਦਾ ਮੌਨ ਰੱਖਿਆ। ਇਸ ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ ਤਕਰੀਬ 78 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਕੈਬਨਿਟ ਨੇ ਇਹ ਵੀ ਕਿਹਾ ਕਿ ਇਸ ਸੰਘਰਸ਼ ਮੌਕੇ ਹੋਰ ਜਾਨੀ ਨੁਕਸਾਨ ਤੋਂ ਬਚਣ ਲਈ ਇਸ ਸਮੱਸਿਆ ਦਾ ਛੇਤੀ ਨਿਪਟਾਰਾ ਕੀਤੇ ਜਾਣ ਦੀ ਲੋੜ ਹੈ। ਇਹ ਮਸਲਾ ਕਿਸਾਨਾਂ ਤੇ ਭਾਰਤ ਸਰਕਾਰ ਵਿਚਾਲੇ 8 ਪੜਾਵਾਂ ਦੀ ਗੱਲਬਾਤ ਦੌਰਾਨ ਵਿਚਾਰਿਆ ਜਾ ਚੁੱਕਾ, ਪਰ ਫਿਲਹਾਲ ਕਿਸੇ ਵੀ ਨਤੀਜੇ ਤੇ ਗੱਲ ਨਹੀਂ ਪਹੁੰਚ ਸਕੇ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਖੇ ਕਾਂਗਰਸ ਪਾਰਟੀ ਦੇ 2 ਧੜਿਆਂ ਵਿਚਾਲੇ ਗੋਲੀਆਂ ਚੱਲਣ ਨਾਲ 2 ਜਣਿਆਂ ਦੀ ਮੌਤ ਹੋ ਗਈ, ਜਦਕਿ 2 ਵਿਅਕਤੀ ਜ਼ਖਮੀ ਹੋਏ ਨੇ। ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਮਛਰਾਲਾ ਵਿਖੇ ਅੱਜ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ 2 ਧੜਿਆਂ 'ਚ ਤਕਰਾਰ ਹੋ ਗਈ, ਜਿਸ ਤੋਂ ਬਾਅਦ 2 ਧੜੇ ਆਮੋ ਸਾਹਮਣੇ ਹੋ ਗਏ ਤੇ ਦੋਵਾਂ ਦਰਮਿਆਨ ਗੋਲੀਆਂ ਚੱਲ ਪਈਆਂ। ਇਸ ਖੌਫਨਾਕ ਮੰਜ਼ਰ ਦਰਮਿਆਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਇੱਕ ਮ੍ਰਿਤਕ ਪਿੰਡ ਮਛਰਾਲਾ ਦਾ ਮੌਜੂਦਾ ਕਾਂਗਰਸੀ ਸਰਪੰਚ ਹੈ ਤੇ ਦੂਜਾ ਮ੍ਰਿਤਕ ਪੰਚਾਇਤੀ ਪ੍ਰਬੰਧਕ ਹਰਦਿਆਲ ਸਿੰਘ ਹੈ, ਜਿਸ ਦੀ ਮੌਤ ਹਸਪਤਾਲ ਲਿਜਾਂਦਿਆਂ ਰਾਤ ਹੀ ਹੋ ਗਈ। ਇਸ ਨਾਲ ਹੀ ਜੋ ਆਗਿਆ ਅੱਜ ਦੇ ਲਈ ਇੰਨਾ ਹੀ, ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।
ਖਬਰਾਂ ਲੈ ਕੇ ਹਾਜ਼ਰ ਹੋਏ ਤੁਹਾਡੀ ਸਭਾ ਦੇ ਵਿੱਚ। ਇਹਨਾਂ ਖਬਰਾਂ ਨੂੰ ਅਕਾਲ ਟਰੱਕ ਲਿਊ ਐਂਡ ਵਾਸ਼ ਵੱਲੋਂ ਸਪੋਂਸਰ ਕੀਤਾ ਗਿਆ। ਜਸ ਔਰ ਐਲੇ ਵਾਲੇ ਰਾਜਾ ਬਾਈ ਜੀ ਦਾ ਨੰਬਰ ਨੋਟ ਕਰ ਲਓ। ਇਹਨਾਂ ਨੂੰ ਵਰਕਰ ਚਾਹੀਦੇ ਨੇ ਟਰੱਕ ਵਾਸ਼ ਕਰਨ ਵਾਸਤੇ, ਨਾਲ ਦੀ ਨਾਲ ਟਰੱਕ ਦਾ ਆਇਲ ਚੇਂਜ ਕਰਨ ਵਾਸਤੇ। ਨੰਬਰ ਆ ਰਾਜਾ ਜੀ ਦਾ ਤੇ 416-993-9162, ਫਿਰ ਜਾਂ ਨੰਬਰ 905-565-1100, 905 ਜਸ ਜੀ ਦਾ 905-565-1100 ਤੇ ਸੰਪਰਕ ਕੀਤਾ ਜਾ ਸਕਦਾ। ਤੇ ਅਮੈਰੀਕਨ ਸਿਸਟਮ ਦੇ ਹਰਜੀਤ ਮੰਡੇਰ ਜੀ ਦਾ ਨੰਬਰ ਨੋਟ ਕਰੋ ਜੇ ਤੁਸੀਂ ਲੌਂਗ ਹਾਲ ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਹਾਂ ਤੇ ਨੰਬਰ ਹੈ 905-5-94-37 ਤੇ ਸੰਪਰਕ ਕੀਤਾ ਜਾ ਸਕਦਾ। ਸੈਂਚੀ 21 ਦੇ ਪਵਿੱਤਰ ਸਿੰਘ ਜੌਲ ਨੂੰ ਕੌਣ ਨਹੀਂ ਜਾਣਦਾ, ਜੌਲ ਜੌਲ ਸਾਹਿਬ ਪਈ ਹੋਈ ਆ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਭਾਈਚਾਰੇ ਦੀ ਸੇਵਾ ਕਰ ਚੁੱਕੇ ਨੇ ਔਰ ਕਰ ਰਹੇ ਨੇ ਔਰ ਬਹੁਤ ਸਾਰੀਆਂ ਪ੍ਰੋਪਰਟੀਜ਼ ਆ ਇਹੋ ਜਿਹੀਆਂ ਇਹਨਾਂ ਕੋਲ ਆ ਜਿਹੜੀਆਂ ਕਿ MLS ਤੇ ਵੀ ਨਹੀਂ ਆਈਆਂ ਤੇ ਇਹਨਾਂ ਕੋਲ ਉਪਲਬਧ ਆ। ਆਓ ਫਿਰ ਗੱਲ ਕਰੀਏ ਪਵਿੱਤਰ ਸਿੰਘ ਜੌਲ ਨਾਲ। ਜੌਲ ਸਾਹਿਬ ਵੈਲਕਮ ਟੂ ਦੀ ਸ਼ੋਅ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਜਗਰਾਜ ਜੀ ਸਤਿ ਸ਼੍ਰੀ ਅਕਾਲ, ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਵੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਜੌਲ ਸਾਹਿਬ, ਇੱਕ ਮੈਂ ਤੁਹਾਡੇ ਨਾਲ ਜਦੋਂ ਬੈਠਣ ਦਾ ਮੌਕਾ ਮਿਲਿਆ ਔਰ ਇੱਕ ਤਰੀਕਾ ਮੈਨੂੰ ਜ਼ਰੂਰ ਲੱਗਿਆ ਕਿ ਕਿਉਂਕਿ ਰੈਲਟਰ ਤਾਂ ਬਹੁਤ ਨੇ, ਮੈਂ ਵੀ ਸਾਡੇ ਕੋਈ ਕਈ ਭਾਈਚਾਰੇ ਦੇ ਵਿੱਚੋਂ ਵੀ ਮੀਡੀਆ ਦੇ ਵਿੱਚੋਂ ਵੀ ਸੱਜਣ ਨੇ, ਪਰ ਤੁਹਾਡੇ ਕੋਲ ਜਿਹੜੀਆਂ ਪ੍ਰੋਪਰਟੀਆਂ MLS ਤੇ ਵੀ ਨਹੀਂ ਆਈਆਂ ਉਹ ਪੁਰਾਣੇ ਲਿੰਕ ਤੁਹਾਡੇ ਆ, ਉਹ ਤੁਹਾਨੂੰ ਕਹਿ ਛੱਡਦੇ ਜਿਵੇਂ ਹੁਣ ਮੈਂ ਕਹਿਦਾ ਤੁਹਾਨੂੰ ਕਿ ਜੇ ਕਿਤੇ ਬਾਈ ਚਾਂਸ ਕੋਈ ਪ੍ਰੋਪਰਟੀ ਹੋਈ ਤਾਂ ਮੈਨੂੰ ਦੱਸਿਓ, ਜਾਂ ਕੋਈ ਮੇਰੀ ਪ੍ਰੋਪਰਟੀ ਦਾ ਕੋਈ ਹੋਇਆ ਤਾਂ ਦੱਸਿਓ, ਇਸ ਤਰ੍ਹਾਂ ਦੇ।
ਓ ਹਾਂਜੀ, ਉਹ ਆਪਣੇ ਕੋਲ ਜ਼ਿਆਦਾ ਨਾ ਜਿੱਦਾਂ ਕਈ ਵਾਰੀ ਕੋਈ ਬਾਇਰ ਜਾਂ ਕੋਈ ਸੈਲਰ ਹੁੰਦੇ ਆ ਜਾਂ ਜਿਹੜੇ ਦੂਜੀ ਕਮਿਊਨਿਟੀ ਦੇ ਵੀ ਲੋਕ ਆ ਉਹ ਜ਼ਿਆਦਾ ਸ਼ੋ ਅਪ ਨਹੀਂ ਕਰਨਾ ਚਾਹੁੰਦੇ, ਉਹ ਕਮਰਸ਼ੀਅਲ ਪ੍ਰੋਪਰਟੀਆਂ ਮੋਸਟਲੀ ਜਿੱਦਾਂ ਕੋਈ ਪਲਾਜ਼ਾ ਛੋਟਾ ਹੋ ਗਿਆ ਜਾਂ ਕੋਈ ਫ੍ਰੀ ਸਟੈਂਡਿੰਗ ਹੋਰ ਕਮਰਸ਼ੀਅਲ ਬਿਲਡਿੰਗ ਹੋ ਗਈ ਉਹ ਮੋਸਟਲੀ ਆਪਾਂ ਪ੍ਰਾਈਵੇਟ ਹੀ ਵੇਚ ਦਿੰਦੇ ਹਾਂ, ਅਤੇ ਇਸ ਕਰਕੇ ਫਿਰ ਜੇ ਕਦੇ ਕੋਈ ਕਲਾਂਟ ਹੁੰਦਾ ਇੰਟਰਸਟ ਜਾਂ ਵੇਚਿਆ ਹੁੰਦਾ ਜਾਂ ਕਿਸੇ ਨੇ ਬਾਏ ਵੀ ਕਰਨੀ ਹੁੰਦਾ ਕੋਈ ਛੋਟਾ ਪਲਾਜ਼ਾ ਜਾਂ ਕੋਈ ਕੰਡੋ ਕਮਰਸ਼ੀਅਲ ਕੰਡੋ ਯੂਨਿਟ ਹੁੰਦਾ ਜਿੱਦਾਂ ਕੋਈ ਜਿੱਦਾਂ ਕਿਸੇ ਨੇ ਕੋਈ ਨਾ ਕੋਈ ਬਿਜ਼ਨਸ ਖੋਲਣਾ ਹੁੰਦਾ ਅਤੇ ਉਹ ਕੋਈ ਵੀ ਬੰਦਾ ਆਪਣੇ ਇੰਟਰੈਕਟ ਲਿੰਕ ਕਰ ਸਕਦਾ ਅਤੇ ਉਹਦੀ ਆਪਾਂ ਹੈਲਪ ਕਰਾਂਗੇ ਜਿੱਦਾਂ ਮੋਰਗੇਜ ਵਿੱਚ ਵੀ ਅਤੇ ਲਾਇਰ ਵੱਲੋਂ ਵੀ ਹੋਵੇਗੀ, ਜਿੰਨੀ ਵੀ ਹੋਰ ਹੈਲਪ ਹੋ ਸਕਦੀ ਆਪਾਂ ਪੂਰੀ ਕਰਾਂਗੇ
ਜੀ। ਔਰ ਅੱਜ ਸਾਡੇ ਸਰੋਤਿਆਂ ਨਾਲ ਕੀ ਕੁਝ ਸਾਂਝਾ ਕਰਨਾ ਚਾਹੋਗੇ ਜੀ?
ਅੱਜ ਵੀ ਜੀ, ਇੱਕ ਤਾਂ ਆਪਣੇ ਕੋਲ ਕੰਡੋ ਆ ਜਿੱਦਾਂ ਉਹ ਵੀ ਸਮਝ ਲਓ ਕਲੂਸਿਵ ਹੀ ਆ, ਲੱਗੀ ਹੋਈ ਦੋ ਬੈਡਰੂਮ ਦੀ ਬ੍ਰਾਂਟਨ ਦੇ ਵਿੱਚ ਆ, ਅਤੇ ਬਾਕੀ ਆਪਾਂ ਨੂੰ ਚਾਹੀਦੇ ਆ ਦੋ ਮੇਰੇ ਕੋਲ ਕਲਾਇੰਟ ਆ, ਜਿੱਦਾਂ ਕੋਈ ਹੋਵੇ ਜਿੱਦਾਂ ਡਿਟੈਚ ਹੋਵੇ ਜਾਂ ਸੈਮੀ ਡਿਟੈਚ ਹੋਵੇ ਕੋਈ ਵੀ ਘਰ ਹੋਵੇ ਉਹ ਆਪਣੇ ਕੋਲ ਬਾਹਰ ਜਾਣ ਰੈਡੀ ਆ, ਅਤੇ ਤੁਸੀਂ ਕਦੀ ਵੀ ਮੇਰੇ ਨਾਲ ਜਿੱਦਾਂ ਮੇਰਾ ਨੰਬਰ 416-993-1321 'ਤੇ ਕਦੀ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹਾਂ, ਅਤੇ ਹੋਰ ਵੀ ਜੇ ਕਿਸੇ ਭੈਣ ਭਰਾ ਨੂੰ ਕੁਝ ਬਿਜ਼ਨਸ ਵੀ ਵੇਚਣਾ ਹੋਵੇ ਜਾਂ ਬਾਏ ਵੀ ਕਰਨਾ ਹੋਵੇ ਤਾਂ ਐਨੀ ਟਾਈਮ ਦੇ ਕਹਿਣ ਕੰਟੈਕਟ ਵੀ, ਮੈਂ ਤੁਹਾਨੂੰ ਪਤਾ ਜਿੱਦਾਂ ਫੁੱਲ ਟਾਈਮ ਹੀ ਕਰਦਾ ਪਿਛਲੇ 15 ਸਾਲਾਂ ਤੋਂ, ਅਤੇ ਹਰ ਇੱਕ ਜਿੱਦਾਂ ਵੀ ਕੋਈ ਹੋਰ ਵੀ ਕਿਸੇ ਨੇ ਕੋਈ ਸਲਾਹ ਲੈਣੀ ਹੋਵੇ ਕੋਈ ਲੈਂਡ ਖਰੀਦਣੀ ਹੋਵੇ ਜਾਂ ਕੋਈ ਹੋਰ ਘਰ ਖਰੀਦਣਾ ਹੋਵੇ ਤਾਂ ਇਹ 'ਚ ਕੋਈ ਨਹੀਂ, ਬਾਕੀ ਬਿਲਡਰ ਦੇ ਘਰ ਵੀ ਆਪਣੇ ਕੋਲ ਹੈਗੇ ਆ ਦੂਰ ਦੂਰ ਤੋਂ ਹੀ, ਅਤੇ ਕੋਈ ਵੀ ਕਿੱਦਾਂ ਦੀ ਹੋਵੇ ਸਲਾਹ ਕਦੀ ਵੀ ਐਨੀ ਟਾਈਮ ਦੇ ਕਰਨ ਕੋਲ ਵੀ
ਜੀ। ਔਰ ਨੰਬਰ ਨੋਟ ਕਰ ਲਓ ਤੁਸੀਂ 416-993-1321 416-993-1321 416-993-1321 416-993-1321 ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ।
ਓਕੇ ਥੈਂਕ ਯੂ,
ਧੰਨਵਾਦ ਜੀ। ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇਸ ਟਾਈਮ ਲਾਈਨ ਤੇ ਸੁਰਿੰਦਰ ਡੱਲਾ ਜੀ ਵੀ ਆ ਚੁੱਕੇ ਨੇ, ਸੋ ਸੁਰਿੰਦਰ ਡੱਲਾ ਜੀ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਉਸ ਦੇ ਨਾਲ ਨਾਲ ਦੂਸਰੇ ਪਾਸੇ ਅਸੀਂ ਟਰਾਈ ਕਰ ਰਹੇ ਹਾਂ ਕਿ ਸਾਡੇ ਵੀਰ ਚਰਨਜੀਤ ਬਰਾੜ ਸਾਹਿਬ ਨੂੰ ਵੀ ਲੈਣ ਤੇ, ਕਿਉਂਕਿ ਅਸੀਂ ਗੱਲਬਾਤ ਕਰਾਂਗੇ ਜਿਹੜੇ ਬਿੱਲਸ ਨੇ, ਤਿੰਨ ਬਿੱਲ ਆਏ ਨੇ ਉਹਨਾਂ ਬਾਰੇ ਔਰ ਜਿਹੜਾ ਅੰਦੋਲਨ ਚੱਲ ਰਿਹਾ ਉਹਨਾਂ ਬਾਰੇ। ਸੋ ਮੇਰੇ ਨਾਲ ਚਰਨਜੀਤ ਬਰਾੜ ਸਾਹਿਬ ਵੀ ਲਾਈਨ ਤੇ ਆ ਗਏ ਨੇ ਤੇ ਦੂਸਰੇ ਪਾਸੇ ਸੁਰਿੰਦਰ ਡੱਲਾ ਜੀ ਵੀ ਲਾਈਨ ਤੇ ਨੇ। ਔਰ ਡੱਲਾ ਸਾਹਿਬ ਸਵਾਗਤ ਆ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ,
ਧੰਨਵਾਦ। ਔਰ ਬਰਾੜ ਸਾਹਿਬ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਸਵਾਗਤ ਹੈ।
ਸਤਿ ਸ੍ਰੀ ਅਕਾਲ ਜਗਰਾਜ ਜੀ, ਡੱਲਾ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਦਾ ਵੀ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ 'ਚ
ਜੀ। ਔਰ ਸਾਡੇ ਸਟੂਡੀਓ ਦਾ ਨੰਬਰ ਹੈ 416-620-1778, ਕਿਸੇ ਵੀ ਸਾਡੇ ਲਿਸਨਰ ਨੇ ਕੋਈ ਕਾਲ ਕਰਨੀ ਹੋਵੇ, ਪਾਰਟੀਸਪੇਟ ਕਰਨਾ ਹੋਵੇ ਤਾਂ ਤੁਸੀਂ ਵੀ ਕਰ ਸਕਦੇ ਆ। ਸੋ ਅਸੀਂ ਇਸ ਗੱਲਬਾਤ ਨੂੰ ਸ਼ੁਰੂ ਕਰਨ ਜਾ ਰਹੇ ਹਾਂ। ਸੋ ਸਭ ਤੋਂ ਪਹਿਲਾਂ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਔਰ ਕੱਲ ਦੀ ਗੱਲ ਜਿਹੜੀ ਬਰਾੜ ਸਾਹਿਬ ਆਪਾਂ ਜਿੱਥੇ ਛੱਡੀ ਸੀ ਉੱਥੋਂ ਆਪਾਂ ਸ਼ੁਰੂ ਕਰਾਂਗੇ, ਕਿਉਂਕਿ ਆਪਾਂ ਸਾਡੇ ਸਰੋਤਿਆਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਇਹ ਖੁੱਲ੍ਹੀ ਡਿਸਕਸ਼ਨ ਕਰਾਂਗੇ ਔਰ ਉਹ ਜਿਹੜਾ ਸਮਾਂ ਆ ਗਿਆ ਖੁੱਲ੍ਹੀ ਡਿਸਕਸ਼ਨ ਕਰਨ ਦਾ, ਕਿਉਂਕਿ ਇਹ ਡਿਸਕਸ਼ਨਾਂ ਰੇਡੀਓਆਂ ਤੇ ਟੈਲੀਵਿਜ਼ਨਾਂ ਤੇ ਇੱਧਰ ਉੱਧਰ ਹੋਣੀਆਂ ਚਾਹੀਦੀਆਂ ਔਰ ਮੀਟਿੰਗਾਂ ਦੇ ਵਿੱਚ ਵੀ ਹੁੰਦੀਆਂ, ਸੱਥਾਂ ਦੇ ਵਿੱਚ ਵੀ ਹੁੰਦੀਆਂ ਔਰ ਇਹ ਹੋਣੀਆਂ ਵੀ ਚਾਹੀਦੀਆਂ ਔਰ ਇਹਨਾਂ ਦੇ ਛਿੱਟੇ ਵੀ ਨਿਕਲਣੇ ਚਾਹੀਦੇ ਨੇ। ਔਰ ਸਭ ਤੋਂ ਪਹਿਲਾਂ ਹੁਣ ਮੈਂ ਕੀ ਕਹਾਂ, ਦੋਨੀ ਦੋਨੇ ਮੇਰੇ ਤੋਂ ਸੀਨੀਅਰ ਹੋ, ਡੱਲਾ ਸਾਹਿਬ ਬੜੇ ਪੁਰਾਣੇ ਲੰਬੇ ਸਮੇਂ ਤੋਂ ਕਈ ਸਕੈਂਡਲ ਡੱਲਾ ਸਾਹਿਬ ਨੇ ਵੀ ਕੱਢੇ ਨੇ, ਜਿਵੇਂ ਸਿਟੀ ਸੈਂਟਰ ਘਟਾਲਾ ਵੀ ਡੱਲਾ ਸਾਹਿਬ ਨੇ ਕੱਢਿਆ ਸੀ ਔਰ ਇਸ ਦੇ ਨਾਲ ਨਾਲ ਉੱਧਰੋਂ ਚਰਨਜੀਤ ਬਰਾੜ ਜੀ ਵੀ ਬੜੇ ਲੰਬੇ ਸਮੇਂ ਤੋਂ ਇਸ ਸੰਘਰਸ਼ ਨਾਲ ਵੀ ਜਿੱਥੇ ਜੁੜੇ ਹੋਏ ਨੇ ਉੱਥੇ। ਸਭ ਤੋਂ ਪਹਿਲਾਂ ਤਾਂ ਬਰਾੜ ਸਾਹਿਬ ਤੁਹਾਡੇ ਨਾਲ ਮੈਂ ਗੱਲ ਕਰੂੰਗਾ ਕਿ ਕੱਲ੍ਹ ਦੀ ਲੋਹੜੀ ਆ ਜਿਹੜੀ ਉਹ ਕਿਸ ਤਰ੍ਹਾਂ ਮਨਾਈ ਗਈ?
ਉਹ ਬਹੁਤ ਵਧੀਆ ਮਨਾਈ ਗਈ ਜੀ। ਕੋਈ 300 ਦੇ ਕਰੀਬ ਨੌਜਵਾਨ ਬੱਚੇ ਬੱਚੀਆਂ ਲੜਕੇ ਬਜ਼ੁਰਗ ਇੱਥੇ ਇਕੱਠੇ ਹੋਏ ਜੀ। ਗੀਤ ਗੂਤ ਗਾਏ ਉਹਨਾਂ ਨੇ, ਢੋਲ ਦੇ ਡਗੇ ਦੇ ਉੱਤੇ ਲਾਣਤਾਂ ਪਾਈਆਂ ਭਾਰਤ ਸਰਕਾਰ ਨੂੰ ਵੀ ਜਿਹੜੇ ਬਿੱਲ ਪੇਸ਼ ਕਰ ਰਹੇ ਹੋ, ਕਿਵੇਂ ਇਹ ਕਿਸਾਨ ਵਿਰੋਧੀ ਆ, ਬੁਲਾਰੇ ਬੋਲੇ। ਤੇ ਬੜਾ ਸੋਹਣਾ ਮਾਹੌਲ ਸੀ ਜੀ, ਬੜੇ ਉਤਸ਼ਾਹ ਦੇ ਵਿੱਚ ਸੀ ਨੌਜਵਾਨ। ਵੈਸੇ ਜਿਵੇਂ ਮੈਂ ਦੱਸਿਆ ਸੀ ਵੀ ਇੱਥੇ ਹਰੇਕ ਐਤਵਾਰ ਨੂੰ ਜਦੋਂ ਤੋਂ ਇਹ ਕਿਸਾਨ ਬਿੱਲ ਬਿੱਲਾਂ ਸੰਬੰਧੀ ਜਿਹੜੇ ਕਿਸਾਨ ਨੇ ਉੱਥੇ ਬੈਠੇ ਨੇ, ਉਦੋਂ ਤੋਂ ਇਸ ਚੌਂਕ ਦੇ ਵਿੱਚ ਇਕੱਠ ਹੁੰਦਾ ਜੀ। ਨੌਜਵਾਨ ਇਕੱਠੇ ਹੁੰਦੇ ਨੇ 150-200 ਦੇ ਕਰੀਬ ਹਰੇਕ ਐਤਵਾਰ ਨੂੰ, ਤੇ ਉਹ ਆਪਣੇ ਰੋਸ ਦਾ ਇਜ਼ਹਾਰ ਕਰਦੇ ਨੇ, ਇਕਜੁੱਟਤਾ ਦਾ ਪ੍ਰਗਟਾਵਾ ਕਰਦੇ ਨੇ ਜੀ। ਬਹੁਤ ਵਧੀਆ ਪ੍ਰੋਗਰਾਮ ਰਿਹਾ ਜੀ ਕੱਲ੍ਹ ਦਾ
ਜੀ। ਔਰ ਵਧੀਆ ਗੱਲ ਆ ਕਿ ਤੁਸੀਂ ਇਕੱਠੇ ਹੁੰਦੇ, ਪਰ ਇੱਕ ਗਾਈਡਲਾਈਨਸ ਜਿਹੜੀਆਂ ਹੈਗੀਆਂ ਅੰਟਾਰੀਓ ਗੌਰਮੈਂਟ ਦੀਆਂ ਜਾਂ ਕੈਨੇਡਾ ਗੌਰਮੈਂਟ ਦੀਆਂ, ਉਹਨੂੰ ਵੀ ਫਾਲੋ ਕਰਦੇ ਹੋ, ਔਰ ਮਿਹਰਬਾਨੀ, ਧੰਨਵਾਦ ਜੀ। ਡੱਲਾ ਸਾਹਿਬ, ਤੁਹਾਡੇ ਇੱਧਰ ਜਿਹੜੀ ਆ ਲੋਹੜੀ ਕਿਸ ਤਰ੍ਹਾਂ ਮਨਾਈ ਗਈ?
ਜੁਗਰਾਜ ਜੀ, ਮੈਂ ਅਸੀਂ ਪੰਜਾਬ 'ਚ ਲੋਹੜੀ ਅਸੀਂ ਨਹੀਂ ਮਨਾਈ, ਕਿਉਂਕਿ ਅਸੀਂ ਤਾਂ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਰਹੇ ਹਾਂ, ਕਿਉਂਕਿ ਲੋਹੜੀ ਮਨਾਉਣ ਦਾ ਕੋਈ ਮੈਨੂੰ ਲੱਗਦਾ ਕੋਈ ਮਾਹੌਲ ਨਹੀਂ ਸੀ। ਇਸੇ ਤਰ੍ਹਾਂ ਮੈਂ ਨਵਾਂ ਸਾਲ ਵੀ ਨਹੀਂ ਸੀ ਮਨਾਇਆ। ਅਸੀਂ ਸਾਰਿਆਂ ਨੂੰ ਦੱਸਿਆ ਸੀ ਕਿ ਇਸ ਵੇਲੇ ਕਿਸਾਨਾਂ ਨੂੰ ਲੋੜ ਹੈ ਕਿ ਉਹਨਾਂ ਦੇ ਦੁੱਖ 'ਚ ਅਸੀਂ ਸ਼ਰੀਕ ਹੋਈਏ। ਸੋ ਠੀਕ ਹੈ, ਕਿਸਾਨਾਂ ਨੇ ਵੀ ਲੋਹੜੀ ਖੁਸ਼ੀ ਨਾਲ ਨਹੀਂ ਮਨਾਈ, ਉਹਨਾਂ ਨੇ ਤਾਂ ਚਲੋ ਕਾਨੂੰਨ ਸਾੜੇ ਆ, ਕਾਪੀਆਂ ਸਾੜੇ ਆ, ਦੁੱਖ ਹੀ ਆਪਣਾ ਉਹਨਾਂ ਨੇ ਮਨਾਇਆ ਇੱਕ ਤਰੀਕੇ ਨਾਲ। ਸੋ ਇਹ ਲੰਮੇ ਸਮੇਂ ਬਾਅਦ ਜਿਹੜੀ ਅੱਜ ਲੋਹੜੀ ਹੈ ਪੰਜਾਬ ਦੀ, ਉਹ ਚਿੰਤਾ ਦੇ ਵਿੱਚ ਲੋਹੜੀ ਲੰਘੀ ਹੈ ਜਿਹੜੀ। ਸੋ ਇਹ ਠੀਕ ਹੈ, ਅਸੀਂ ਸਾਰੇ ਇੱਕ ਦੂਜੇ ਦੀ ਸ਼ੁਭ ਕਾਮਨਾ ਇੱਕ ਦੂਜੇ ਨੂੰ ਦਿੰਦੇ ਹਾਂ, ਸਾਰਿਆਂ ਦੀ ਤਰੱਕੀ ਦੀ ਕਾਮਨਾ ਕਰਦੇ ਹਾਂ। ਪਰ ਲੋਹੜੀ, ਇਸ ਲੋਹੜੀ 'ਤੇ ਕੋਈ ਖੁਸ਼ੀਆਂ ਵਾਲਾ ਮਾਹੌਲ ਨਹੀਂ ਸੀ ਜੁਗਰਾਜ ਜੀ, ਤੁਹਾਨੂੰ ਪਤਾ ਹੀ ਹੈ ਕਿ ਕਿਵੇਂ 78 ਅੱਜ ਸਰਕਾਰੀ ਅੰਕੜਾ ਆ ਗਿਆ, ਕੁੱਲ 78 ਤੋਂ ਵੱਧ ਜਿਹੜੇ ਸਾਡੇ ਕਿਸਾਨ ਨੇ ਉਹ ਦੁਨੀਆਂ ਤੋਂ ਚਲੇ ਗਏ ਨੇ ਇਸ ਅੰਦੋਲਨ ਦੇ ਦਰਮਿਆਨ। ਸੋ ਇਸ ਕਰਕੇ ਅਜਿਹੇ ਮੌਕੇ ਲੋਹੜੀ ਮਨਾਉਣ ਦਾ ਤਾਂ ਮੈਨੂੰ ਲੱਗਦਾ ਕੋਈ ਖੁਸ਼ੀਆਂ ਮਨਾਉਣ ਵਾਲਾ ਤਾਂ ਕੰਮ, ਫਿਰ ਮੈਨੂੰ ਲੱਗਦਾ ਇਹ ਕੋਈ ਦੇਸ਼ ਭਗਤੀ ਵਾਲਾ ਕੰਮ ਨਹੀਂ ਹੋਇਆ ਇਸ ਮੌਕੇ 'ਤੇ ਖੁਸ਼ੀ ਮਨਾਉਣਾ
ਜੀ। ਓਕੇ, ਹੁਣ ਆਪਾਂ ਡੱਲਾ ਸਾਹਿਬ ਤੁਹਾਡੇ ਤੋਂ ਹੀ ਸ਼ੁਰੂ ਕਰਾਂਗੇ, ਉਸ ਤੋਂ ਬਾਅਦ ਬਰਾੜ ਸਾਹਿਬ ਦੇ ਨਾਲ, ਪਰ ਬਰਾੜ ਸਾਹਿਬ ਜਿਹੜੀ ਤੁਸੀਂ ਵੀ ਡਿਸਕਸ਼ਨ ਕਰਨੀ। ਗੱਲਬਾਤ ਆਪਣੀ ਕੱਲ ਛੁੱਟੀ ਸੀ ਕਿ ਉਦਯੋਗਪਤੀ ਆ ਜਿਹੜੇ ਜਿਹੜੇ ਇਨਵੈਸਟਰ ਨੇ, ਬਿਜ਼ਨਸਮੈਨ ਨੇ, ਉਹ ਪੰਜਾਬ 'ਚ ਜੇ ਆਉਂਦੇ ਨੇ ਤੇ ਪੰਜਾਬ ਨੂੰ ਕਿਹੜੇ ਕਿਹੜੇ ਬੈਨੀਫਿਟ ਮਿਲ ਸਕਦੇ ਨੇ? ਔਰ ਡੱਲਾ ਸਾਹਿਬ, ਤੁਸੀਂ 2 ਮਿੰਟ ਲਈ ਤੁਹਾਨੂੰ ਦਿੰਦੇ ਟਾਈਮ ਕਿ ਤੁਸੀਂ ਉਹਨਾਂ ਦੇ ਜਿਹੜੇ ਫਾਇਦੇ ਉਹ ਗਿਣਾਓਗੇ।
ਦੇਖੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਦੋਂ ਕਿਸਾਨ ਮੇਲੇ ਹੁੰਦੇ ਆ ਨਾ ਜੀ, ਸਾਡੇ ਜਿਹੜੇ ਖੇਤੀਬਾੜੀ ਦੇ ਐਕਸਪਰਟ ਨੇ ਉਹ ਲਗਾਤਾਰ ਇਹਨਾਂ ਗੱਲਾਂ 'ਤੇ ਜ਼ੋਰ ਦਿੰਦੇ ਨੇ ਕਿ ਐਗਰੋ ਬੇਸਡ ਇੰਡਸਟਰੀ ਪੰਜਾਬ 'ਚ ਆਉਣੀ ਚਾਹੀਦੀ ਹੈ। ਐਗਰੋ ਬੇਸਡ ਮਤਲਬ ਐਗਰੀਕਲਚਰ ਬੇਸਡ ਇੰਡਸਟਰੀ ਪੰਜਾਬ 'ਚ ਆਉਣੀ ਚਾਹੀਦੀ ਹੈ। ਔਰ ਕੋਈ ਵੀ ਪ੍ਰਾਈਵੇਟ ਘਰਾਣਾ, ਮੇਰਾ ਇਹ ਮੰਨਣਾ ਕਿ ਕੋਈ ਵੀ ਜਿਹੜਾ ਪ੍ਰਾਈਵੇਟ ਘਰਾਣਾ ਹੈ ਉਹ ਵੀ ਐਗਰੀਕਲਚਰ 'ਚ ਓਨਾ ਹੀ ਆਉਣ ਦਾ ਹੱਕਦਾਰ ਹੈ ਜਿੰਨਾ ਅਸੀਂ ਐਗਰੀਕਲਚਰ ਕਰਨ ਦੇ ਹੱਕਦਾਰ ਹਾਂ। ਹੁਣ ਤੁਸੀਂ ਜੁਗਰਾਜ ਹੁਣੀ ਰੇਡੀਓ ਚਲਾਉਂਦੇ ਹੋ ਕੈਨੇਡਾ 'ਚ, ਜੇ ਕੱਲ੍ਹ ਤੁਸੀਂ ਵੀ ਆ ਕੇ ਖੇਤੀ ਕਰਨਾ ਚਾਹੋ ਤਾਂ ਤੁਹਾਨੂੰ ਕੌਣ ਰੋਕ ਦੂਗਾ? ਇਸੇ ਤਰ੍ਹਾਂ ਖੇਤੀ ਵਪਾਰ 'ਚ ਕੋਈ ਕਿਸੇ ਨੂੰ ਸਾਡੇ ਮੁਲਕ 'ਚ ਰੋਕਦਾ ਨਹੀਂ। ਪਹਿਲਾਂ ਰੋਕਾਂ ਸੀਗੀਆਂ ਭੰਡਾਰਨ 'ਤੇ, ਭੰਡਾਰਨ ਦੀਆਂ ਰੋਕਾਂ ਸਰਕਾਰ ਨੇ ਖੋਲਤੀਆਂ, ਇਹ ਰੋਕਾਂ ਨਹੀਂ ਹੋਣੀਆਂ ਚਾਹੀਦੀਆਂ। ਮੇਰਾ ਇਹ ਮੰਨਣਾ ਕਿ ਸਰਕਾਰ ਭੰਡਾਰਨ ਦੀਆਂ ਰੋਕਾਂ ਬਰਕਰਾਰ ਕਰੇ, ਔਰ ਸਰਕਾਰ ਕੋਈ ਵੀ ਉਦਯੋਗਿਕ ਘਰਾਣਾ ਅਗਰ ਖੇਤੀਬਾੜੀ 'ਚ ਆਉਣਾ ਚਾਹੁੰਦਾ, ਕੰਮ ਵਪਾਰ ਕਰਨਾ ਚਾਹੁੰਦਾ, ਤੇ ਉਹਦੀ ਇੱਕ ਲਿਮਿਟ, ਉਹਦੀ ਇੱਕ ਹੱਦਬੰਦੀ ਤੈਅ ਕਰੇ। ਉਦਯੋਗ ਨੂੰ ਖੇਤੀਬਾੜੀ ਦੇ ਕੰਮ 'ਚ ਆਉਣ ਤੋਂ ਨਹੀਂ ਰੋਕਣਾ ਚਾਹੀਦਾ, ਹੱਦਾਂ ਬੰਨੇ ਕਾਨੂੰਨਾਂ ਦੇ ਵਿੱਚ ਉਦਯੋਗ ਨੂੰ ਬੰਨ ਦੇਣਾ ਚਾਹੀਦਾ, ਤਾਂ ਕਿ ਸਾਡੇ ਕਿਸਾਨਾਂ ਦੀ ਲੁੱਟ ਨਾ ਹੋਵੇ, ਜ਼ਮੀਨਾਂ ਨਾ ਕਿਸਾਨਾਂ ਦੀਆਂ ਕਿਤੇ ਚੱਕੀਆਂ ਜਾਣ। ਮੈਂ ਵਾਰ ਵਾਰ ਉਹੀ ਕਹਿੰਦਾ ਕਿ ਮੈਂ ਇਸ ਗੱਲ ਦਾ ਵਿਰੋਧੀ ਨਹੀਂ ਹਾਂ ਕਿ ਉਦਯੋਗ ਨੂੰ, ਦੇਖੋ ਅਗਰ ਇੰਡਸਟਰੀ ਖੇਤੀਬਾੜੀ 'ਚ ਨਹੀਂ ਆਊਗੀ ਤੇ ਭਾਰਤ ਦੀ ਇੰਡਸਟਰੀ ਦੀ ਗਰੋਥ ਨਹੀਂ ਹੋਣੀ। ਨਰਿੰਦਰ ਮੋਦੀ ਉਹਨਾਂ ਦੀ ਕਾਨੂੰਨ ਬਣਾਉਣ ਪਿੱਛੇ ਜਾਂ ਮਨਮੋਹਨ ਸਿੰਘ ਉਹਨਾਂ ਦੀ ਕਾਨੂੰਨ ਬਣਾਉਣ ਪਿੱਛੇ ਸੋਚ ਗਲਤ ਨਹੀਂ ਸੀ, ਕਾਨੂੰਨ ਗਲਤ ਬਣ ਗਏ ਕਿਉਂਕਿ ਕਾਨੂੰਨ ਜੋ ਸੋਚ ਕੇ ਬਣਾਏ ਜਾਣੇ ਚਾਹੀਦੇ ਸੀ ਉਸ ਤਰ੍ਹਾਂ ਬਣੇ ਨਹੀਂ। ਕਾਨੂੰਨਾਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਮਦਾਂ ਹੋਣੀਆਂ ਚਾਹੀਦੀਆਂ ਸੀ ਉੱਦਾਂ ਦੀਆਂ ਮਦਾਂ ਨਹੀਂ ਆਈਆਂ। ਕਿਸਾਨ ਵੀ ਇਸੇ ਗੱਲ ਦਾ ਵਿਰੋਧ ਕਰ ਰਹੇ ਨੇ। ਹੁਣ ਅਗਰ MSP ਦਾ ਕਾਨੂੰਨ ਬਣ ਜੇ, ਤੁਸੀਂ ਮੈਨੂੰ ਦੱਸੋ ਹੁਣ ਜਿਹੜਾ ਕਿਸਾਨਾਂ ਦੀ ਫਸਲ ਚੱਕੀ ਜਾਂਦੀ ਹੈ, ਲਿਫਟਿੰਗ ਹੁੰਦੀ ਹੈ, ਲਿਫਟਿੰਗ ਜਾਂਦੀ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਕੋਲੇ, ਉਹ 3 ਲੱਖ ਕਰੋੜ ਤੋਂ ਜ਼ਿਆਦਾ ਦੀ ਕਰਜ਼ਾਈ ਹੈ, ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਿਹੜੀ ਕਣਕ ਤੇ ਝੋਨਾ ਸਟੋਰ ਕਰਦੀ ਹੈ ਉਹ ਪ੍ਰਾਈਵੇਟ ਕੰਪਨੀਆਂ ਦੀ ਦੇ ਉਹਨਾਂ ਦੇ ਜਿਹੜੇ ਪ੍ਰਾਈਵੇਟ ਥਾਵਾਂ ਤੇ ਜਿਹੜੇ ਉਹਨਾਂ ਨੇ ਸਟੋਰੇਜ ਬਣਾਏ ਨੇ, ਸਟੋਰੇਜ ਕਪੈਸਿਟੀ ਵਾਲੇ ਯਾਰਡ ਉਹਨਾਂ 'ਚ ਕਰਦੀਆਂ। ਜੇ ਸਰਕਾਰੀ ਗੋਦਾਮਾਂ 'ਚ ਤੁਸੀਂ ਕਣਕ ਰੱਖੋਗੇ, ਜਗਰਾਓ ਤੋਂ ਮੋਗੇ ਵੱਲ ਜਾਂਦੇ ਹੋਏ ਜੁਗਰਾਜ ਜੀ ਤੁਸੀਂ ਦੇਖੋ ਕਿੰਨੇ ਗੋਦਾਮ ਆਉਂਦੇ ਸੀ FCI ਦੇ, ਪਨ ਗ੍ਰੇਡ ਦੇ, ਉਹਨਾਂ ਦੀਆਂ ਛੱਤਾਂ ਉੱਡੀਆਂ ਪਈਆਂ ਨੇ, ਤਰਪਾਲਾਂ ਉੱਡੀਆਂ ਹੁੰਦੀਆਂ ਨੇ, ਭੋਜਨ ਅੰਨ ਕਣਕ ਖਰਾਬ ਹੋਏ ਹੁੰਦੇ ਨੇ, ਬੰਦੇ ਛੱਡੋ ਪਸ਼ੂਆਂ ਪੰਛੀਆਂ ਦੇ ਖਾਣ ਜੋਗਿਆਂ ਨੇ ਭੋਜਨ ਰਹਿੰਦਾ ਸੀ, ਖਰਾਬ ਹੋ ਗਿਆ। ਸੋ ਸਟੋਰੇਜ ਹੁਣ ਵੀ ਉਦਯੋਗਪਤੀ ਕਰਦੇ ਨੇ ਸਾਡੇ ਮੁਲਕ 'ਚ।
ਅਸੀਂ ਉਹਨਾਂ ਨਾਲ ਵੀ ਗੱਲ ਕਰੀਏ। ਬਰਿਆੜ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਵਿਸ਼ਾ ਜਿਹੜਾ ਆਪਣਾ ਚੁਣਿਆ ਕਿਉਂਕਿ ਬੜਾ ਗੰਭੀਰ ਵਿਸ਼ਾ ਜੀ?
ਜਗਰਾਜ ਜੀ ਮੇਰਾ ਖਿਆਲ 12:25 ਤੇ ਤੁਸੀਂ ਪ੍ਰੋਗਰਾਮ ਸ਼ੁਰੂ ਕੀਤਾ, ਮੈਂ ਕੱਲ ਹੀ ਬੇਨਤੀ ਕਰਕੇ ਗਿਆ ਸੀ ਕਿ ਇਹ 1.5-2 ਘੰਟੇ ਦਾ ਇਸ਼ੂ ਆ, ਇੱਕ ਮੁੱਢ ਤੋਂ ਸ਼ੁਰੂ ਕਰਕੇ ਇਹਨੂੰ ਐਂਡ ਤੱਕ ਲੈ ਕੇ ਜਾਣਾ ਹੁੰਦਾ, ਕਿਸੇ ਬੰਦੇ ਦੀ ਕੀ ਸਮਝ ਹੁੰਦੀ ਆ, ਕੀ ਉਹਦੇ ਕੋਲ ਡਾਟਾ ਹੁੰਦਾ, ਇਹਦੇ ਤੇ ਗੱਲਬਾਤ ਕਰਨੀ ਹੁੰਦੀ ਆ। ਹੁਣ ਗੱਲ ਤਾਂ ਚੱਲ ਰਹੀ ਹੈ 3 ਫਾਰਮੂਲਾਜ਼ ਦੀ, ਮੇਰੇ ਪਿਆਰੇ ਮਿੱਤਰ ਗੱਲ ਕਰੀ ਜਾਂਦੇ ਆ ਇੰਡਸਟਰੀ ਦੇ ਵਿਕਾਸ ਦੀ, ਇੰਡਸਟਰੀ ਵਾਲਾ ਤਾਂ ਕੋਈ ਮੁੱਦਾ ਹੀ ਨਹੀਂ, ਇੰਡਸਟਰੀ ਦਾ ਵਿਕਾਸ 47 ਤੋਂ ਲੈ ਕੇ ਹੁਣ ਤਾਈਂ ਕਿਸੇ ਨੇ ਮਨਮੋਹਨ ਸਿੰਘ ਦੇ ਜਾਂ ਮੋਦੀ ਦੇ ਜਾਂ ਅਟਲ ਬਿਹਾਰੀ ਵਾਜਪਾਈ ਦੇ ਕਿਸੇ ਨੇ ਹੱਥ ਫੜੇ ਸੀ? 70 ਸਾਲ ਦਾ ਦੇਸ਼ ਆਜ਼ਾਦ ਹੋਇਆ, ਅੱਜ ਹੀ ਇਹਨਾਂ ਨੂੰ ਇੰਡਸਟਰੀ ਦਾ ਵਿਕਾਸ ਆ ਜਿਹੜਾ ਚੇਤੇ ਆ ਗਿਆ? ਇਹੀ ਗੱਲ ਤਾਂ ਅਸੀਂ ਕਹਿੰਦੇ ਹਾਂ ਵੀ ਐਗਰੋ
ਬੇਟੇ ਖੇਤੀ ਕਾਨੂੰਨਾਂ ਨੇ ਬਣਾਤੇ, ਮੈਨੂੰ ਦੱਸੋ ਜਿਹੜੇ ਮੋਗੇ ਜਿਹੜੀ ਕਹਿੰਦੇ ਹੋ ਤੁਸੀਂ ਕਿ ਇੱਕ ਵੱਡੇ ਪ੍ਰਾਈਵੇਟ ਘਰਾਣੇ ਨੇ ਕਣਕ ਝੋਨੇ ਦੀ ਸਟੋਰੇਜ ਬਣਾ ਲਈ, ਉਹ 3 ਖੇਤੀ ਕਾਨੂੰਨਾਂ ਦੇ ਬਣ ਗਈ, ਉਹਨਾਂ ਨੂੰ ਬਣੇ ਨੂੰ 3-4 ਸਾਲ ਹੋ ਗਏ
ਜੀ। ਸਮਰਾਟ ਸਾਹਿਬ ਦੀ ਗੱਲ ਸੁਣ ਲਈਏ, ਇਹਦੇ ਨਾਲ ਤਾਂ ਆਪਣੀ ਇੰਡਸਟਰੀ ਜਿਹੜੀ ਆ ਮੰਡੀ ਗੋਬਿੰਦਗੜ੍ਹ ਖੰਨੇ ਵਾਲੀ ਸਾਰੀ ਚਲੀ ਗਈ ਆ, ਉਹਦੇ ਬਾਰੇ ਉਹ ਲੰਮੀਆਂ ਡਿਸਕਸ਼ਨ ਆ ਜੀ।
ਐਗਰੀਕਲਚਰ ਬੇਸਡ ਇੰਡਸਟਰੀ ਦੀ ਗੱਲ ਹੋ ਰਹੀ ਹੈ ਜੁਗਰਾਜ ਜੀ, ਐਗਰੀਕਲਚਰ ਬੇਸਡ ਇੰਡਸਟਰੀ ਦੀ ਗੱਲ।
ਜੁਗਰਾਜ ਜੀ ਮੈਨੂੰ ਬੋਲਣ ਦਿਓ, ਨਹੀਂ ਤਾਂ ਫਿਰ ਮੈਂ ਆਪਦੀ ਲਾਈਨ
ਕੱਟ ਦਿਆਂ। ਹਾਂਜੀ 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 ਬੋਲੋ 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 ਬਰਾਦਰ,
ਮੈਨੂੰ ਬੋਲਣ ਦਿਓ।
ਨਹੀਂ ਨਹੀਂ ਲਾਈਨ ਨਾ ਕੱਟਿਓ, ਆਪਾਂ ਐ ਨਹੀਂ ਕਰਨਾ ਬਰਾਦਰ ਸਾਹਿਬ, ਤੁਸੀਂ
ਨਹੀਂ ਫਿਰ ਮੈਂ ਨਹੀਂ, ਪਰ ਮੈਂ ਤੁਹਾਨੂੰ ਬਰਾਦਰ ਸਾਹਿਬ ਫੁੱਲ ਟਾਈਮ ਦੇਵਾਂਗਾ ਜੀ।
ਹਾਂਜੀ ਜੁਗਰਾਜ ਜੀ ਮੇਰੀ ਗੱਲ ਸੁਣੋ, ਗੱਲ ਮੈਨੂੰ ਮੁੱਢ ਤੋਂ ਸ਼ੁਰੂ ਕਰਨ ਦਿਓ, ਮੈਂ ਵਿੱਚੋਂ ਨਹੀਂ ਸੀ ਬੋਲਿਆ, ਜਿੰਨੀ ਦੇਰ ਤਾਈਂ ਗੱਲ ਖਤਮ, ਤੁਸੀਂ ਨਾਲ ਦੇ ਅਗਲੇ ਰੇਡੀਓ ਪ੍ਰੋਗਰਾਮ ਵਾਲੇ ਨੇ ਭਾਜੀ, ਉਹਨਾਂ ਤੋਂ ਟਾਈਮ ਲੈ ਲਓ, ਮੈਂ ਪੇ ਕਰ ਦੇਣਾ ਅੱਜ ਦਾ ਜਿੰਨਾ ਯਾਰ ਟਾਈਮ ਹੈਗਾ। ਜਿਹੜਾ ਤਰੀਕਾ ਨਾ, ਜਿਹੜੀ ਇੱਕ ਮਰਿਆਦਾ ਹੁੰਦੀ ਹੈ ਵਿਚਾਰ ਚਰਚਾ ਦੀ, ਉਹ ਮਰਿਆਦਾ ਦੀ ਉਲੰਘਣਾ ਨਾ ਕਰੋ। ਇਹ ਫਾਰਮ ਬੇਸਡ ਜਿਹੜੀ ਇੰਡਸਟਰੀ ਹੈ ਉਹਦਾ ਬਿੱਲ ਨਹੀਂ ਹੈ ਪਹਿਲਾਂ ਦਾ, ਇਹ ਫਾਰਮਰ ਪਹਿਲਾ ਬਿੱਲ ਆ ਫਾਰਮਰ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਬਿੱਲ, ਦੂਸਰਾ ਹੈ ਫਾਰਮਰ ਜਿਹੜਾ ਸੋ ਕਾਲਡ ਇਹਨੂੰ ਐਮਪਾਵਰਮੈਂਟ ਤੇ ਪ੍ਰੋਟੈਕਸ਼ਨ ਕਹਿੰਦੇ ਆ, ਤੀਸਰਾ ਹੈ ਸੈਂਸ਼ਨ ਕਮਿਊਨਿਟੀਜ਼ ਐਕਟ। ਇਹ ਜਿਹੜੇ ਤਿੰਨੇ ਬਿੱਲ ਨੇ ਇਹਨਾਂ ਤੇ ਚਰਚਾ ਹੋਣੀ ਚਾਹੀਦੀ ਇਸ ਤੋਂ ਪਹਿਲਾਂ। ਜਿੱਥੇ ਕੱਲ ਡੱਲਾ ਸਾਹਿਬ ਗੱਲ ਛੱਡ ਕੇ ਗਏ ਸੀ, ਜਦੋਂ ਵਾਰ ਵਾਰ ਇਹ ਪ੍ਰਾਈਵੇਟ ਸੈਕਟਰ ਜਾਂ ਇੰਡਸਟਰੀਅਲਿਸਟ ਦੀ ਗੱਲ ਕਰਦੇ ਨੇ, ਮੈਂ ਪੂਰੀ ਦੀ ਪੂਰੀ ਇਹਦੇ ਤੇ ਜਿਹੜੀ ਗੱਲ ਆ ਮੈਂ ਤਾਂ ਤੋਂ ਸ਼ੁਰੂ ਕੀਤੀ ਸੀ ਲੈ ਕੇ WTO ਤੋਂ, ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਮੈਨੂੰ ਮੇਰੇ ਕੋਲ ਇਕੱਲਾ ਇਕੱਲਾ ਡਾਟਾ ਪਿਆ ਵੀ ਹੁਣ ਤੱਕ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਨਾ, ਕਿਵੇਂ ਉਹਨਾਂ ਨੇ ਕਣਕ ਦੀਆਂ ਦੂਸਰੀਆਂ ਫਸਲਾਂ ਦੀਆਂ ਲੋਕਲ ਵਰਾਇਟੀਜ਼ ਉਹਨਾਂ ਨੇ ਤਬਾਹ ਕਰਤੀਆਂ ਜਿਹੜੀ ਮਾਡਰਨ ਐਗਰੀਕਲਚਰ ਜਿਹਨੂੰ ਕਹਿੰਦੇ ਨੇ। ਮੈਂ ਛੋਟੀ ਜਿਹੀ ਇਗਜ਼ਾਮਪਲ ਦੇਣੀ ਆ ਜੀ, ਛੱਤੀਸਗੜ੍ਹ ਛੋਟਾ ਜਿਹਾ ਸੂਬਾ ਹੈ, ਆਹ ਜਿਹੜਾ ਹੁਣ ਤੱਕ ਦਾ ਇਹਨਾਂ ਦਾ ਫਸਲੀ ਚੱਕਰ ਇਹਨਾਂ ਨੇ ਚਲਾਇਆ WTO ਦੇ ਤਹਿਤ, ਤਾਂ ਜਾਂ ਮਤਲਬ ਐਗਰੀਕਲਚਰ ਯੂਨੀਵਰਸਿਟੀ ਦੇ ਤਹਿਤ ਜਿਹੜੇ ਵਿਦੇਸ਼ੀ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਤਹਿਤ ਹੁਣ ਤੱਕ ਇਹਨਾਂ ਨੇ 19,000 ਵਰਾਇਟੀਜ਼ ਚੌਲਾਂ ਦੀਆਂ ਸੀ ਛੱਤੀਸਗੜ੍ਹ ਦੇ ਵਿੱਚ, ਸਿਰਫ 2-3 ਵਰਾਇਟੀ ਤੱਕ ਸੀਮਿਤ ਕਰਕੇ ਰੱਖਦੇ। ਇਹਦਾ ਮੈਂ ਇੱਕ ਡਾਟਾ ਦਿੱਤਾ ਮਾੜਾ ਜਿਹਾ, ਗੱਲ ਇਹ ਚੱਲਦੀ ਸੀ ਕੱਲ੍ਹ, ਇਹ ਕਹਿੰਦੇ ਜੀ ਅਡਾਨੀ ਤੇ ਅੰਬਾਨੀ ਨੇ ਜਿਹੜੇ ਉਹ ਪੰਜਾਬ ਦਾ ਵਿਕਾਸ ਕਰਨਗੇ, ਐਗਰੋ ਬੇਸਡ ਇੰਡਸਟਰੀ ਲਾਉਣਗੇ। ਪਹਿਲਾਂ ਤਾਂ ਤੁਸੀਂ ਸਾਡੇ ਸਰੋਤਿਆਂ ਨੂੰ ਬੇਨਤੀ
ਕਰੋ
ਜੀ, ਜਗਰਾਜ ਜੀ ਮੈਨੂੰ ਬੋਲਣ ਦੇਣਾ ਕਿ ਨਹੀਂ ਬੋਲਣ ਦੇਣਾ?
ਤੁਸੀਂ ਤਾਂ ਬੋਲ ਰਹੇ ਹੋ ਸਰ।
ਨਹੀਂ ਨਹੀਂ, ਮੈਂ ਤੁਹਾਨੂੰ ਬੋਲਣ ਤੋਂ ਨਹੀਂ ਰੋਕ ਰਿਹਾ, ਮੈਂ ਤੁਹਾਨੂੰ ਦਰੁਸਤ ਕਰ ਰਿਹਾ। ਮੈਂ ਇਹ ਨਹੀਂ ਕਿਹਾ ਕਿ ਅੰਬਾਨੀ ਤੇ ਅਡਾਨੀ ਪੰਜਾਬ ਚ ਵਿਕਾਸ ਕਰਨਗੇ ਇੰਡਸਟਰੀ ਲਾ ਕੇ।
ਦੇਖੋ ਕੱਲ ਆਪਣੀ ਗੱਲ 2:56 ਤੇ ਇੱਥੇ ਸ਼ੁਰੂ ਹੋਈ ਸੀ, ਮੈਂ ਉੱਥੋਂ ਹੀ ਕੈਰੀ ਔਨ ਕਰਦਾ ਵੀ ਅਡਾਨੀ ਫਾਈਲਸ ਪੜ੍ਹੋ, ਅਡਾਨੀ ਬਾਰੇ ਪੜ੍ਹੋ, ਕਿਵੇਂ ਉਹਦੇ ਤੇ ਮਿਲੀਅਨਸ ਆਫ ਡਾਲਰ ਦੇ ਫਰੋਡ ਦੇ ਚਾਰਜਿਸ ਲੱਗੇ ਨੇ, ਕਿਵੇਂ ਉਹ ਬੰਦਾ ਬੰਦਰਗਾਹਾਂ ਖਾ ਰਿਹਾ, ਮੋਦੀ ਸਰਕਾਰ ਕਿਵੇਂ ਉਹਦੇ ਅੱਗੇ ਲਿਟੀ ਪਈ ਹੈ, ਕਿਵੇਂ ਉਹ ਬੰਦਾ ਜਿਹੜਾ ਰੇਲਵੇ ਸੈਕਟਰ ਦਾ।
ਮੇਰੀ ਗੱਲ ਸੁਣੋ, ਇੱਕ ਗੱਲ ਸਮਝੋ, ਕੋਈ
ਮੈਨੂੰ ਤੁਹਾਡੇ ਕੋਲ ਟਾਈਮ ਮਿਲੂਗਾ,
ਵਿਸ਼ਾ ਇਹ ਨਹੀਂ ਹੈਗਾ, ਤੁਸੀਂ ਨਿੱਜੀ ਚਲੇ ਗਏ ਬਰਾੜ ਸਾਹਿਬ, ਇਹਦਾ
ਨਿੱਜੀ ਜਾਊਂਗਾ,
ਇਹਦਾ ਖੇਤੀ ਬਿੱਲਾਂ ਨਾਲ ਕੋਈ ਸੰਬੰਧ ਨਹੀਂ।
ਖੇਤੀ ਬਿੱਲਾਂ ਨਾਲ ਸੰਬੰਧ ਹੈਗਾ ਜੀ ਅਡਾਨੀ?
ਨਹੀਂ ਹੈਗਾ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦਾ ਖੇਤੀ ਬਿੱਲਾਂ ਨਾਲ ਕੋਈ ਸੰਬੰਧ ਨਹੀਂ।
ਬਿਲਕੁਲ ਸੰਬੰਧ ਹੈ, ਜਦੋਂ ਤੁਹਾਡੀ ਵਾਰੀ ਆਈ ਤੁਸੀਂ ਕਹਿ ਦਿਓ ਜੀ, ਮੈਨੂੰ ਬੋਲਣ ਦਿਓ ਨਾ। ਇਸ ਤਰ੍ਹਾਂ ਗੱਲ ਨਹੀਂ ਚੱਲ ਸਕਦੀ, ਪਹਿਲੀ ਗੱਲ ਤਾਂ ਵਿੱਚੋਂ ਬਾਰ ਬਾਰ ਡਿਸਟਰਬ ਕਰਦੇ ਨੇ
WTO, ਜਿੱਥੇ ਮੈਂ ਗਲਤ ਬੋਲੂਗਾ ਤੁਸੀਂ ਮੈਨੂੰ ਟੋਕੀਓ, ਤੁਸੀਂ ਗਲਤ ਬੋਲ ਰਹੇ ਹੋ, ਮੇਰਾ ਟੋਕਣਾ ਫਰਜ਼ ਬਣਦਾ।
ਤੁਸੀਂ ਟਾਈਮ ਰੱਖੋ, ਪਹਿਲੀ ਗੱਲ ਤਾਂ ਇਹ ਜਿਹੜੀ ਵਿਚਾਰ ਚਰਚਾ ਹੈ ਹੋਈ ਬੇਸਿਸ ਦੀ ਗਲਤ ਹੈ, ਇਹਦਾ
ਤੁਸੀਂ ਆਪਦੇ ਟਾਈਮ ਚ ਬੋਲਿਓ, ਤੁਸੀਂ ਮੈਨੂੰ ਗਾਲਾਂ ਕੱਢੋ, ਕੁਛ ਮਰਜ਼ੀ ਕਰੋ, ਇਹ ਕਿਹੜਾ ਤਰੀਕਾ ਤੁਸੀਂ?
ਨਹੀਂ ਮੈਂ ਗਾਲਾਂ ਕਿਉਂ ਕੱਢੀਆਂ ਮਹਾਰਾਜ? ਤੁਸੀਂ ਬੋਲੋ ਹੁਣ, ਆਪਾਂ ਇੱਧਰ ਕਵਾਂ, ਆਪਾਂ ਸਮਾਂ ਨਾ ਜਾਇਆ ਕਰੀਏ,
ਤੁਸੀਂ ਕਹਿੰਦੇ ਆ ਜਾਓ ਮੁੱਦੇ ਤੇ ਆ ਜਾਓ। ਮੈਂ ਉਨੀ ਦੇਰ ਗੱਲ ਹੀ ਨਹੀਂ ਕਰਨੀ ਜਿੰਨੀ ਦੇਰ ਮੇਰੀ ਗੱਲ ਨਹੀਂ ਸੁਣ ਰਹੇ ਤੁਸੀਂ। ਜਗਰਾਜ ਜੀ ਨਹੀਂ, ਮੈਂ ਮਿੰਟ ਨੀ ਚਾਹੁੰਦਾ, ਮੈਨੂੰ ਗੱਲ ਤਾਂ ਪੂਰੀ ਕਰਨ ਦਿਓ, ਇਹ ਤਾਂ ਵਿੱਚ ਦੇਖੋ ਜੀ, ਇਹ ਸਬਜ਼ੀ ਗੋਭੀ ਨੀ ਵੇਚੀ ਜਾ ਰਹੀ ਹੈ, ਵਰਲਡ ਲੈਵਲ ਦੀਆਂ ਪਾਲਿਸੀ ਤੇ ਗੱਲ ਹੋ ਰਹੀ ਹੈ, ਐਗਰੀਕਲਚਰ ਤੇ ਗੱਲ ਹੋ ਰਹੀ ਹੈ। ਮੋਦੀ ਸਰਕਾਰ ਨੇ ਕੀ ਕੀਤਾ, ਅੰਬਾਨੀ ਤੇ ਅਡਾਨੀ ਵਾਸਤੇ ਸਾਰਾ ਕੁਛ ਖੁੱਲਾ ਛੱਡਤਾ, ਜਿਹੜੇ ਦੋ ਦੋ ਤਿੰਨ ਤਿੰਨ ਕਿੱਲੇ ਵਾਲੇ ਕਿਸਾਨ ਨੇ ਉਹਨਾਂ ਦੀ ਸੰਘੀ ਦੇ ਉੱਤੇ ਪੈਰ ਧਰ ਲਿਆ, ਉਹਨੂੰ ਇਹ ਕਹਿ ਰਿਹਾ ਬੜਾ ਲੋਕ ਪੱਖੀ ਹੈ। ਉਹਦੀ ਡਿਟੇਲ 'ਚ ਤਾਂ ਜਾਣਾ ਹੀ ਪਊਗਾ ਨਾ, ਐਗਰੀਕਲਚਰ ਪ੍ਰੈਕਟਿਸ ਦੀ ਡਿਟੇਲ 'ਚ ਜਾਓਗੇ, ਦੋ ਮਿੰਟ 'ਚ ਕਿਵੇਂ ਜਾਓਗੇ? ਮੈਂ ਸਿਹਰਾ ਥੋੜ੍ਹਾ ਪੜ੍ਹ ਰਿਹਾ ਕਿਸੇ ਦਾ, ਮੈਂ ਕਿਸੇ ਦੇ ਗੁਣ ਥੋੜ੍ਹਾ ਗਾ ਰਿਹਾ, ਮੈਂ ਡਾਟਾ ਪੂਰਾ ਇਕੱਠਾ ਕਰਕੇ ਰੱਖਿਆ ਹੋਇਆ। ਉਹ ਡਾਟਾ ਫਰੋਲਣ ਵੀ ਪਹਿਲੀ ਗੱਲ 2 ਘੰਟੇ ਲੱਗ ਜਾਣਗੇ, 2 ਮਿੰਟਾਂ ਦੇ ਵਿੱਚ ਗੱਲ ਕਿਵੇਂ ਹੋ ਸਕਦੀ ਹੈ? 3 ਤਾਂ ਬਿੱਲਸ ਨੇ ਜਿਹੜੀ ਕਮੇਟੀ ਮੋਦੀ ਸਰਕਾਰ ਨੇ ਬਣਾਈ ਸੀ, ਉਹ ਭੁਪਿੰਦਰ ਸਿੰਘ ਮਾਨ ਨੇ ਅਸਤੀਫਾ ਦਿੱਤਾ, ਲੱਖਾਂ ਲੋਕ ਤਾਂ ਉੱਥੇ ਇਕੱਠੇ ਹੋਏ ਨੇ, ਇਹ ਬਿੱਲਾਂ ਨੂੰ ਅਗਾਂਹ ਵਧੂ ਦੱਸੀ ਜਾਂਦੇ ਨੇ, ਇਹ ਗੱਲ ਚਰਚਾ ਹੁੰਦੀ 2-3 ਘੰਟੇ?
ਨਹੀਂ ਨਹੀਂ ਨਹੀਂ, ਮੈਂ ਬਿੱਲਾਂ ਨੂੰ ਹਾਂ ਪੱਖੀ ਨਹੀਂ ਦੱਸਿਆ ਬਰਾੜ ਸਾਹਿਬ, ਤੁਸੀਂ ਕੱਲ ਦੀ ਗੱਲ ਹੀ ਨਹੀਂ ਸੁਣੀ ਰੇਡੀਓ ਦੀ, ਮੈਨੂੰ ਲੱਗਦਾ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਹੋਣਾ। ਮੈਂ ਸਿਰਫ ਇਹ ਕਹਿ ਰਿਹਾ ਸੀ ਕਿ ਉਦਯੋਗ ਤੋਂ ਬਿਨਾਂ ਖੇਤੀ ਦੀ ਤਰੱਕੀ ਨਹੀਂ ਹੋ ਸਕਦੀ, ਸਰਕਾਰ ਨੂੰ ਉਦਯੋਗਪਤੀਆਂ ਦੇ ਹੱਥ ਬੰਨਣੇ ਜ਼ਰੂਰੀ ਸੀ, ਉਦਯੋਗਾਂ ਦਾ ਵੀ ਖੇਤੀਬਾੜੀ ਚ ਆਉਣਾ ਲਾਜ਼ਮੀ ਹੈ, ਕੱਲਾ ਕਿਸਾਨ ਉਦਯੋਗ ਨਹੀਂ ਚਲਾ ਸਕਦਾ।
ਨਹੀਂ ਮੇਰੀ ਗੱਲ ਸੁਣੋ, ਮੈਂ ਕਦੋਂ ਮੁੱਕ ਰਿਹਾ? ਤੁਸੀਂ ਮੇਰੀ ਹਿਸਟਰੀ ਪੜ੍ਹ ਕੇ ਦੇਖ ਲਓ, ਮੈਂ ਤਾਂ ਸਭ ਤੋਂ ਵੱਧ।
ਚਲੋ 11:05 ਹੋ ਗਏ, ਹੁਣ 2 ਸ਼ਬਦ ਮੇਰੇ ਸੁਣ ਲਓ, ਤੁਸੀਂ WTO WTO ਦੀ ਬਹੁਤ ਗੱਲ ਕਰਦੇ ਹੋ,
ਤੁਸੀਂ ਮੈਨੂੰ ਵੀਅਰ
ਗੱਲਾਂ ਚੱਲ ਰਹੀਆਂ ਸੀ ਬਰਾੜ ਸਾਹਿਬ ਕਿ ਗੈਚ ਸਮਝੌਤਾ ਆ ਗਿਆ ਤੇ ਪੰਜਾਬ ਦਾ ਡੈਰੀ ਉਦਯੋਗ ਤਬਾਹ ਹੋ ਜਾਊਗਾ, ਪੰਜਾਬ ਦਾ ਦੁੱਧ ਕਿਸੇ ਨੇ ਨਹੀਂ ਖਰੀਦਣਾ, ਡੈਨਮਾਰਕ ਦਾ ਨਾਮ ਲੈ ਕੇ ਬਹੁਤ ਵੱਡੇ ਵੱਡੇ ਲੋਕ ਸਾਡੇ ਕਿਸਾਨਾਂ ਨੂੰ ਡਰਾਉਂਦੇ ਰਹੇ, ਸਾਡੇ ਕਿਸਾਨ ਧਰਨੇ ਪ੍ਰਦਰਸ਼ਨ ਕਰਦੇ ਰਹੇ ਵੀ ਜੇ ਕਿਤੇ ਗੈਟ ਸਮਝੌਤਾ ਲਾਗੂ ਹੋ ਗਿਆ ਪੰਜਾਬ 'ਚ ਡੈਨਮਾਰਕ ਦਾ ਸੁੱਕਾ ਦੁੱਧ ਵਿਕਿਆ ਕਰੂ। ਤੁਸੀਂ ਦੱਸੋ ਕਿੱਥੇ ਗਿਆ ਡੈਨਮਾਰਕ, ਤੁਸੀਂ ਦੱਸੋ,
ਬੋਲਾਂ ਫਿਰ ਹੁਣ ਮੈਂ।
ਹਾਂ ਤੁਸੀਂ ਗੈਟ ਸਮਝੌਤੇ ਦੀ ਗੱਲ ਕਰਦੇ ਸੀ ਨਾ, ਤੁਸੀਂ ਡੈਨਮਾਰਕ ਕਿੱਥੇ ਗਿਆ?
ਸਾਰਾ ਕੁਛ ਹੋ ਰਿਹਾ ਜੀ, ਇਹ ਜਿਹੜਾ ਕੁਛ ਹੋ ਰਿਹਾ ਨਾ ਇਹ ਪੜ੍ਹੋ ਫਿਰ ਤੁਸੀਂ, ਇਹ ਗੈਟ ਸਮਝੌਤੇ ਦੇ ਤਹਿਤ ਹੀ ਹੋ ਰਿਹਾ ਸਾਰਾ ਕੁਛ।
ਉਹ ਜਨਾਬ ਗੈਟ ਸਮਝੌਤੇ, ਅਸੀਂ ਕਈ ਵਾਰੀ ਨਾ ਅਸੀਂ ਡਰਦੇ ਰਹਿੰਦੇ ਹਾਂ, ਕਈ ਵਾਰੀ ਅਸੀਂ ਡਰਦੇ ਰਹਿੰਦੇ ਹਾਂ ਵੀ ਬ੍ਰਿਟੇਨ 'ਚ ਲੋਕਡਾਊਨ ਲੱਗ ਗਿਆ, ਕਹਿੰਦੇ ਸੀ ਇੰਡੀਆ 'ਚ ਹਰ ਮਹੀਨੇ ਦੇ ਹਿਸਾਬ ਨਾਲ 1-2 ਕਰੋੜ ਲੋਕ ਪੋਜ਼ਿਟਿਵ ਹੋ ਜਾ ਕਰਨਗੇ। ਬਰਾੜ ਸਾਹਿਬ ਜਿਹੜੇ ਕੈਲਕੂਲੇਟਰਾਂ ਦੇ ਅੰਕੜੇ ਨੇ ਨਾ ਉਹ ਜ਼ਮੀਨੀ ਹਕੀਕਤ ਤੋਂ ਬਹੁਤ ਵੱਖਰੇ ਨੇ, ਇੰਨਾ ਕੇਂਦਰ ਦੀ ਸਰਕਾਰ ਨੇ ਅੰਦਾਜ਼ਾ ਨਹੀਂ ਸੀ ਲਾਇਆ ਜਿੰਨਾ ਹਰੀ ਕ੍ਰਾਂਤੀ 'ਚ ਪੰਜਾਬ ਦੇ ਕਿਸਾਨਾਂ ਨੇ ਕਣਕ ਤੇ ਝੋਨਾ ਪੈਦਾ ਕਰਕੇ ਉਹਨਾਂ ਦੇ ਹੱਥਾਂ 'ਤੇ ਰੱਖਤਾ ਅਤੇ ਕੇਂਦਰ ਦਾ ਪੂਲ ਭਰਤਾ। ਅਸਲ 'ਚ ਕੰਪਿਊਟਰ ਦੇ ਕੈਲਕੂਲੇਟਰ ਦੇ ਵਿੱਚ ਕਈ ਵਪਾਰ ਬੜੇ ਪ੍ਰੋਫਿਟੇਬਲ ਲੱਗਦੇ ਆ, ਸਾਨੂੰ ਲੱਗਦਾ ਅਸੀਂ ਕੰਪਿਊਟਰ 'ਤੇ ਜਮ੍ਹਾਂ ਘਟਾਓ ਕਰ ਲੈਂਦੇ ਹਾਂ ਪ੍ਰੋਫਿਟ ਦਾ, ਸਾਨੂੰ ਲੱਗਦਾ ਵੀ ਲਓ $1 million ਬਣ ਜਾਣਗੇ 6 ਮਹੀਨਿਆਂ ਦੇ ਵਿੱਚ 1 ਸਾਲ ਦੇ ਵਿੱਚ, ਨਹੀਂ ਚੱਲਦਾ। ਜਿਹੜੀ ਗੱਲ ਹੈਗੀ ਹੈ ਇਹ ਕਾਨੂੰਨ, ਜਿਹੜੇ ਕਾਨੂੰਨ ਨੇ ਇਹ ਉਸ ਤਰੀਕੇ ਨਾਲ ਨਹੀਂ ਬਣੇ ਜਿਹਦੇ ਨਾਲ ਕਿਸਾਨ ਦਾ ਫਾਇਦਾ ਹੋਣਾ ਚਾਹੀਦਾ, ਉਦਯੋਗ ਨੂੰ ਰੋਕਣਾ ਨਹੀਂ ਚਾਹੀਦਾ, ਕਾਨੂੰਨ ਨਾਲ ਉਦਯੋਗ ਨੂੰ ਬੰਨਣਾ ਚਾਹੀਦਾ। ਹੁਣ ਜਿਹੜਾ ਤੁਸੀਂ ਦੱਸੋ ਕਿਸਾਨੀ ਜਿਣਸ ਵਪਾਰ ਤੇ ਵਣਜ ਹੈ, ਇਹ ਕਹਿੰਦੇ ਅਸੀਂ ਉਤਸ਼ਾਹਿਤ ਕਰਨਾ ਕਿਸਾਨੀ ਨੂੰ ਤੇ ਸੁਖਾਲਾ ਬਣਾਉਣਾ, ਠੀਕ ਹੈ, ਜ਼ਰੂਰੀ ਵਸਤਾਂ ਸੋਧ ਐਕਟ ਬਣਾਤਾ, ਠੀਕ ਹੈ ਜੀ, ਕਹਿੰਦੇ ਸਸ਼ਕਤੀਕਰਨ ਤੇ ਸੁਰੱਖਿਆ ਅਸੀਂ ਇਹਦੇ ਨਾਲ ਤੈਅ ਕਰਨੀ ਹੈ। ਜਦਕਿ ਜਿਹੜੇ ਸਰਕਾਰ ਨੇ ਲਿਖੀਆਂ ਨੇ ਗੱਲਾਂ ਕਾਨੂੰਨਾਂ 'ਚ ਉਹ ਠੀਕ ਲੱਗਦੀਆਂ ਨੇ, ਪਰ ਅਮਲੀ ਤੌਰ 'ਤੇ ਉਹ ਗੱਲਾਂ ਠੀਕ ਨਹੀਂ ਲੱਗਦੀਆਂ। ਕਿਸਾਨ ਨੂੰ ਇਹੀ ਤਾਂ ਡਰ ਹੈ। ਹੁਣ ਸਾਨੂੰ ਕੀ ਚਾਹੀਦਾ? ਸਾਨੂੰ ਚਾਹੀਦਾ MSP ਦਾ ਕਾਨੂੰਨ ਬਣ ਜੇ, MSP ਦਾ ਕਾਨੂੰਨ ਬਣ ਜੇ, ਸਾਰੀ ਫਸਲ ਸਾਡੀ ਚੱਕੀ ਜਾਵੇ, ਮੁੜ ਕੇ ਭਾਵੇਂ ਅੰਬਾਨੀ ਨੂੰ ਦਿਓ, ਭਾਵੇਂ ਅਡਾਨੀ ਨੂੰ ਦਿਓ, ਭਾਵੇਂ ਐਕਸਪੋਰਟ ਕਰ ਦਿਓ, ਕਿਸਾਨ ਨੂੰ ਕੀ ਰੌਲਾ ਜੀ ਉਹਦਾ? ਕਿਸਾਨ ਨੂੰ ਤਾਂ MSP ਇਸ ਕਰਕੇ ਚਾਹੀਦੀ ਹੈ ਵੀ ਉਹਦੀ ਫਸਲ ਚੱਕੀ ਜਾਵੇ। ਔਰ ਤੁਸੀਂ ਦੱਸੋ ਅਗਰ ਹੁਣ ਅਸੀਂ MSP ਲਵਾ ਲੈਂਦੇ ਹਾਂ ਤੇ ਫੂਡ ਕਾਰਪੋਰੇਸ਼ਨ ਆਫ ਇੰਡੀਆ 3 ਲੱਖ ਕਰੋੜ ਦੇ ਘਾਟੇ 'ਚ ਹੈ, ਕੱਲ ਨੂੰ ਮੋਦੀ ਸਾਹਿਬ ਦੀ ਸਰਕਾਰ ਕਹਿ ਦੇ ਵੀ FCI ਘਾਟੇ 'ਚ ਹੈ, FCI ਕਣਕ ਝੋਨਾ ਨਹੀਂ ਚੱਕ ਸਕਦੀ, ਫਿਰ ਅਸੀਂ ਪੰਜਾਬ ਦੇ ਕਿਸਾਨ ਕੀ ਕਰਾਂਗੇ ਜੀ? ਦੱਸੋ ਅਸੀਂ ਜਿਹੜੀ ਡੋਰ ਨਾਲ ਪਤੰਗ ਉਡਾ ਰਹੇ ਹਾਂ ਅਸੀਂ ਆਪਣੀ ਡੋਰ ਨੂੰ ਨਾ ਕੱਟੀਏ। ਅਸੀਂ ਗੱਲ ਸਾਨੂੰ ਆਪ ਸਾਡੇ ਕਿਸਾਨਾਂ ਦੀ ਮੰਗ ਬਿਲਕੁਲ ਜਾਇਜ਼ ਆ, ਤੁਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਸੁਣੋ ਨਾ।
ਅਬਾਨੀ ਅਡਵਾਨੀ ਕੋਲ 3 ਲੱਖ ਕਰੋੜ ਦਾ ਬਜਟ ਆ ਕਿ ਉਹ ਜਿਹੜੀ ਆ ਫਸਲ ਚੱਕ ਸਕਦਾ, ਤੇ ਇੰਡੀਆ ਸਾਰੇ ਦੇ ਵਿੱਚ 3 ਲੱਖ ਕਰੋੜ ਦਾ ਬਜਟ ਹੈ?
ਦੇਖੋ ਮੈਂ ਤੁਹਾਡੇ ਇਸ ਵਿਸ਼ੇ ਤੇ ਆਉਣਾ, ਜੁਗਰਾਜ ਜੀ ਬਿਲਕੁਲ ਤੁਸੀਂ ਜਿਹੜਾ ਸਵਾਲ ਹੈ ਨਾ
ਆਪਣੇ ਨਾਲ ਬਰਾੜ ਉਹਨਾਂ ਦੀਆਂ ਵੀ ਗੱਲਾਂ ਆਪਾਂ ਨਾਲ ਨਾਲ ਸੁਣਨੀਆਂ ਪੂਰੀਆਂ ਜੀ। ਬਰਾੜ ਸਾਹਿਬ
ਹੈਲੋ
ਮੈਨੂੰ ਤਾਂ ਹੁਣ ਤੱਕ ਇਹ ਨਹੀਂ ਸਮਝ ਲੱਗੀ ਵੀ ਇਹ ਹਮਾਇਤ ਕਰਦੇ ਆ ਕਿ ਵਿਰੋਧ ਕਰਦੇ, ਇਹ ਤਾਂ ਕਿਸੇ ਦੀ ਲੱਤ ਫੜ ਲੈਂਦੇ, ਕਿਸੇ ਦੀ ਬਾਂਹ ਫੜ ਲੈਂਦੇ, ਇੱਕ ਮੁੱਦੇ ਤੇ ਤਾਂ ਗੱਲ ਹੀ ਨਹੀਂ ਕਰਦੇ। ਇੱਕ ਮੈਂ ਤੁਹਾਨੂੰ ਬੇਨਤੀ ਪਹਿਲਾਂ ਇਹ ਕੀਤੀ ਸੀ ਜਗਰਾਜ ਜੀ, ਫਾਰਮ ਬਿੱਲਾਂ ਤੇ ਗੱਲ ਕਰੋ, ਇਹ ਤਾਂ ਮੈਨੂੰ ਤਾਂ ਸਮਝ ਨਹੀਂ ਲੱਗ ਰਹੀ ਇਹਨਾਂ ਦਾ ਆਪਦਾ ਸਟੈਂਡ ਕੀ ਆ। ਇਹ ਤਾਂ ਦੇਖੋ ਇਹ ਕਹਿੰਦੇ ਨੇ ਕੰਪਿਊਟਰ ਕੰਪਿਊਟਰ ਅੰਕੜਿਆਂ ਤੇ ਆਹ ਕਰਦੇ ਆ ਜੀ, ਉਹ ਬ੍ਰਿਟੇਨ ਦੇ ਵਿੱਚ ਕਰੋਨਾ ਇਹ ਫੈਲ ਗਿਆ। ਮੈਂ ਤਾਂ ਇਹ ਗੱਲ ਹੀ ਨਹੀਂ ਕਰਦਾ ਹੈਗਾ, ਮੈਂ ਤਾਂ ਕਹਿੰਦਾ ਠੋਸ ਪੁਆਇੰਟਾਂ ਤੇ ਆਓ ਨਾ। ਇਹ ਮਾਨੀ ਅਡਾਨੀ ਦਾ ਮੈਨੂੰ ਸਮਝ ਨਹੀਂ ਲੱਗਦੀ, ਬਾਰ ਬਾਰ ਮੈਂ ਤਾਂ ਪੂਰਾ ਡਾਟਾ ਕੱਢੀ ਬੈਠਾ ਅਡਾਨੀ ਦਾ ਤੇ ਮਾਨੀ ਦਾ, ਇਹ ਉਦੋਂ ਚੋਣਾਂ ਤੋਂ ਝਾਕ ਰੱਖੀ ਬੈਠਿਆ ਵੀ ਇਹ ਪੰਜਾਬ ਚ ਐਗਰੋ ਬੇਸਡ ਇੰਡਸਟਰੀ ਲਾਉਣਗੇ। ਮੈਂ ਤਾਂ ਤੁਹਾਡੇ ਕੋਲ ਮੈਂ ਤਾਂ ਤੁਹਾਨੂੰ ਬੇਨਤੀ ਇਹ ਕਰਨ ਲੱਗਾ ਵੀ ਵਰਲਡ ਦੀ ਜਿਹੜੀ ਐਗਰੀਕਲਚਰ ਆ ਉਹਦੇ ਤੇ ਸਿਰਫ ਦੋ ਕੰਪਨੀਆਂ, ਇੱਕ ਏਜੀ ਹੈਗੀ ਆ ਤੇ ਦੂਸਰੀ ਮਾਨਸੈਂਟੋ, ਜਿਹਨਾਂ ਦਾ ਮਰਜਰ ਹੋਇਆ 70% ਦੇ ਬੀਜਾਂ ਦੀਆਂ ਵਰਾਇਟੀ ਦੇ, ਤਾਂ ਉਹਨਾਂ ਨੇ ਕਬਜ਼ਾ ਕਰ ਲਿਆ ਅੰਬਾਨੀ ਅਡਾਨੀ ਦੇ ਥਰੂ। ਤਾਂ ਉਹਨਾਂ ਨੇ ਇਹ
ਮੈਨੂੰ ਦੱਸੋ, ਮੈਂ ਤੁਹਾਨੂੰ ਗੱਲ ਸਮਝਾਉਣਾ, ਇਹ ਕਬਜ਼ਾ ਨਹੀਂ ਕਹਿੰਦੇ, ਇਹਨੂੰ ਕਹਿੰਦੇ ਮਾਰਕੀਟ ਦੀ ਲੀਡਰਸ਼ਿਪ। ਸਾਡੇ ਤੁਸੀਂ ਦੱਸੋ ਸਾਡੇ ਕਿੰਨੀਆਂ ਟਰੈਕਟਰ ਦੀਆਂ ਕੰਪਨੀਆਂ ਨੇ ਜਿਹਨਾਂ ਦੇ ਟਰੈਕਟਰ ਵਿਕਦੇ?
ਤੁਸੀਂ ਹੁਣ ਅੱਗੇ ਦੀ ਅੱਗੇ ਕਿਉਂ ਜਾਂਦੇ, ਮੈਨੂੰ ਗੱਲ ਕਿਉਂ ਨਹੀਂ ਪੂਰੀ?
ਨਹੀਂ 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 ਨਹੀਂ, ਕਿਉਂਕਿ ਆਪਾਂ ਗਲਤ ਆਧਾਰ ਬਣਾ ਰਹੇ ਹਾਂ। ਆਪਣੇ ਕਿਸਾਨਾਂ ਦਾ ਨੁਕਸਾਨ ਕਰਨਾ, ਤੁਹਾਨੂੰ ਪਤਾ ਕਿ MSP ਤੇ ਕਣਕ ਤੇ ਝੋਨਾ ਜ਼ਿਆਦਾਤਰ ਪੰਜਾਬ ਤੇ ਹਰਿਆਣੇ ਤੋਂ ਚੱਕਿਆ ਜਾਂਦਾ, ਤੁਹਾਨੂੰ ਪਤਾ ਨਾ ਇਸ ਗੱਲ ਦਾ?
ਮੇਰੀ ਗੱਲ ਸੁਣੋ ਭਾਜੀ, ਮੈਂ ਦੋ ਵਾਰੀ ਗੱਲ ਕਰਨ ਦੀ ਕੋਸ਼ਿਸ਼ ਕੀਤੀ।
ਨਹੀਂ ਨਹੀਂ, ਜੇ ਗੱਲ ਨੂੰ ਉੱਤਰ ਪ੍ਰਦੇਸ਼ ਦਾ ਕਿਸਾਨ ਅੰਦੋਲਨ ਕਰਨ ਲੱਗ ਗਿਆ, ਉੱਤਰ ਪ੍ਰਦੇਸ਼ ਦੀ ਸਰਕਾਰ ਮੰਗ ਕਰਨ ਲੱਗ ਗਈ ਵੀ ਇਕੱਲੇ ਪੰਜਾਬ ਤੋਂ ਕਣਕ ਝੋਨਾ ਕਿਉਂ ਚੱਕਿਆ ਜਾਂਦਾ ਪੰਜਾਬ ਤੇ ਹਰਿਆਣੇ ਤੋਂ, ਸਾਡਾ ਵੀ ਪੂਰਾ ਬਰਾਬਰ ਦਾ ਚੱਕੋ, ਫਿਰ ਤੁਸੀਂ ਕੀ ਕਰੋਗੇ ਜੀ? ਪੂਰੇ ਮੁਲਕ ਚ ਸਭ ਤੋਂ ਵੱਧ ਕਣਕ ਝੋਨਾ ਜਿਹੜਾ ਹੈ MSP ਤੇ ਉਹ ਪੰਜਾਬ ਚ ਚੱਕਿਆ ਜਾਂਦਾ।
ਤੁਸੀਂ ਤਾਂ ਮੇਰੀ ਗੱਲ ਹੀ ਨੀ ਸੁਣ ਰਹੇ, ਮੈਂ ਤਾਂ MSP ਤੇ ਆਇਆ ਹੀ ਨੀ, ਤੁਸੀਂ ਤਾਂ ਮੇਰੀ ਗੱਲ ਵਿੱਚੋਂ ਕੱਟ ਕੇ ਜਿਹੜਾ ਕੁਝ ਤੁਹਾਨੂੰ ਪਤਾ
ਤੁਸੀਂ ਗੱਲਾਂ ਨਾ ਕਰੋ ਨਾ, ਤੁਸੀਂ ਮਨਸੈਂਟੋ ਕੰਪਨੀਆਂ ਦੀ ਉਦਾਹਰਨ ਦੇਣ ਲੱਗ ਗਈ। ਤੁਸੀਂ ਸਾਡੀ ਮੰਗ ਕੀ ਹੈ? ਆਪਣੇ ਕਿਸਾਨ ਕਹਿੰਦੇ ਸਾਨੂੰ MSP ਦਿਓ, ਖੇਤੀ ਕਾਨੂੰਨਾਂ ਨੂੰ ਰੱਦ ਕਰੋ, ਸਰਕਾਰ ਕਹਿੰਦੀ ਖੇਤੀ ਕਾਨੂੰਨ ਚ ਪ੍ਰਾਈਵੇਟ ਸੈਕਟਰ ਆਊਗਾ, ਕਿਸਾਨਾਂ ਦਾ ਨੁਕਸਾਨ ਨਹੀਂ ਹੋਊਗਾ। ਅਸੀਂ ਕੀ ਚਾਹੁੰਦੇ ਹਾਂ? ਸਰਕਾਰ ਕਾਨੂੰਨ ਬਣਾ ਕੇ ਪ੍ਰਾਈਵੇਟ ਸੈਕਟਰ ਦੇ ਹੱਥ ਬੰਨ ਦੇ, ਪ੍ਰਾਈਵੇਟ ਸੈਕਟਰ ਨੂੰ ਆਪਾਂ ਰੋਕਣਾ ਨਹੀਂ ਕੰਮ ਕਰਨ ਤੋਂ, ਪ੍ਰਾਈਵੇਟ ਸੈਕਟਰ ਨੂੰ ਕੰਮ ਕਰਨ ਤੋਂ ਰੋਕਣਾ ਨਹੀਂ, ਕਿਉਂਕਿ ਜਿਹੜਾ ਕਣਕ ਝੋਨਾ ਸਟੋਰ ਹੋਣਾ ਆਉਣ ਵਾਲੇ ਸਮੇਂ ਚ ਉਹ ਪ੍ਰਾਈਵੇਟ ਸੈਕਟਰ ਨੇ ਸਟੋਰ ਕਰਨਾ, ਲਿਫਟਿੰਗ ਪ੍ਰਾਈਵੇਟ ਸੈਕਟਰ ਕੋਲ ਹੀ ਜਾਣੀ ਹੈ ਜੀ ਸਾਰੀ।
ਡਲਾ ਸਾਹਿਬ ਸਾਰੀਆਂ ਲਾਈਨਾਂ ਆਪਣੀਆਂ ਬਿਜ਼ੀ ਆ, ਸੋ ਹੁਣ 3-4 ਮਿੰਟ ਆਪਾਂ ਬਰਾੜ ਸਾਹਿਬ ਨੂੰ ਦੇਣੇ ਆ, ਫਿਰ 4 ਮਿੰਟ ਕਾਲਰ ਨੂੰ ਦੇਣੇ ਆ। ਹੁਣ ਤੁਸੀਂ ਇਸ ਟਾਈਮ ਬਰਾੜ ਸਾਹਿਬ ਤੁਹਾਡੇ ਕੋਲ 4 ਮਿੰਟ ਨੇ।
ਜਗਰਾਜ ਜੀ ਮੈਨੂੰ ਤਾਂ ਇਹ ਗੱਲ ਹੀ ਨਹੀਂ ਕਰਨ ਦਿੰਦੇ, ਮੇਰੀ
ਨਹੀਂ, ਹੁਣ ਤੁਸੀਂ ਕਰੋ 4 ਮਿੰਟ, ਉਸ ਤੋਂ ਬਾਅਦ 5 ਮਿੰਟ ਆਪਾਂ ਕਾਲਰਸ ਨੂੰ ਵੀ ਦੇਣੇ ਆ, ਕਿਉਂਕਿ ਮੇਰੀ ਸਾਰੀਆਂ ਲਾਈਨਸ ਜਿਹੜੀਆਂ ਬਿਜ਼ੀ ਆ।
ਬਿਲਕੁਲ ਠੀਕ ਹੈ ਜੀ, ਮੇਰੀ ਗੱਲ ਸੁਣੋ
ਜਗਰਾਜ, ਰੁਕੋ ਤੁਸੀਂ ਹੁਣ 2 ਮਿੰਟ।
ਇਹ ਤਿੰਨੇ ਬਿੱਲ ਨੇ ਜਿਹੜੇ ਕਿਸਾਨ ਵਿਰੋਧੀ ਨੇ, ਇਹ ਬਿੱਲਾਂ ਦੇ ਰਾਹੀਂ ਭਾਰਤੀ ਸਰਕਾਰ ਨੇ ਜਿਹੜੇ ਉੱਥੋਂ ਦੇ ਦੇਸੀ ਜਿਹੜੇ ਸਰਮਾਏਦਾਰ ਨੇ, ਅਡਾਨੀ ਤੇ ਅੰਬਾਨੀ, ਜਿਨ੍ਹਾਂ ਤੇ ਦੋਸ਼ ਲੱਗੇ ਨੇ ਵੀ ਵੱਡੇ ਠੱਗ ਨੇ, ਇਕੱਲੇ ਉੱਥੇ ਹੀ ਨਹੀਂ ਲੱਗੇ, ਇਹਨਾਂ ਨੇ ਇਨਵਾਇਰਮੈਂਟ ਤਬਾਹ ਕੀਤਾ ਆਸਟ੍ਰੇਲੀਆ ਦੇ ਵਿੱਚ, ਜ਼ਾਂਬੀਆ ਦੇ ਵਿੱਚ, ਇਹਨਾਂ ਨੇ ਤਾਂ ਕੋਰਟਸ ਦੀਆਂ ਜਿਹੜੇ ਪ੍ਰੋਸੀਡਿੰਗਸ ਨੇ ਉਹਨਾਂ ਨੂੰ ਰੋਕਣ ਲਈ ਬਿਲੀਅਨਸ ਆਫ ਡਾਲਰ ਜਿਹੜੇ ਹੈਗੇ ਨੇ ਖਰਚੇ ਨੇ ਇਹਨਾਂ ਤੇ, ਇਹ ਬੜੇ ਬਦਨਾਮ ਨੇ।
ਤੀਜੀ
ਵਾਰੀ ਮੈਂ ਗੱਲ ਕਰਨ ਦੀ ਸ਼ੁਰੂ ਕੋਸ਼ਿਸ਼ ਕੀਤੀ ਹੈ, ਤੀਜੀ ਵਾਰੀ ਫੇਰ ਇਹਨਾਂ ਨੇ ਆਪਦੀ, ਚੌਥੀ ਵਾਰੀ, ਚੌਥੀ ਵਾਰੀ ਮੈਂ ਨੋਟ ਕਰ ਰਿਹਾ ਜੀ,
ਪੰਜਵੀਂ
ਵਾਰੀ ਇਹਨਾਂ ਨੇ ਰੋਕਿਆ। ਮੈਂ ਬਕਾਇਦਾ ਤੌਰ ਤੇ ਪੁਆਇੰਟ, ਜਗਰਾਜ ਜੀ ਪਹਿਲੀ ਗੱਲ ਤਾਂ ਮੈਂ ਕਿਸੇ ਦੇ ਰੇਡੀਓ ਤੇ ਨਾ ਇਸ ਤਰ੍ਹਾਂ ਜਾਂਦਾ ਨੀ ਹੁੰਦਾ ਗਾ।
ਬਰਾੜ ਸਾਹਿਬ ਤੁਸੀਂ ਸਾਡੇ ਸਤਿਕਾਰ ਜੋਗਾ, ਕੈਰੀ ਓਨ ਪਲੀਜ਼, ਹੁਣ ਨੀ ਰੋਕਦੇ। ਡਾਕਟਰ ਸਾਹਿਬ ਤੁਸੀਂ 2 ਮਿੰਟ ਚੁੱਪ ਕਰੋ ਮਾੜਾ ਜਿਹਾ।
ਸਿਸਟਮ ਕੀ ਹੈ? ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਤਹਿਤ ਜਿਹੜੇ ਬਾਹਰ ਵਾਲਾ ਕਾਰਪੋਰੇਟ ਸੈਕਟਰ ਆ, ਉਹਨਾਂ ਨੇ ਅੰਬਾਨੀ ਅਡਾਨੀ ਦੇ ਥਰੂ ਪੰਜਾਬ ਦੀ, ਹਰਿਆਣਾ ਦੀ, ਭਾਰਤ ਦੀ ਖੇਤੀ ਤੇ ਕਬਜ਼ਾ ਕਰਨਾ। ਵਰਲਡ ਲੈਵਲ ਤੇ ਉਹਨਾਂ ਦੀ ਪਾਲਿਸੀ ਆ, ਹੁਣ ਦੀ ਪਾਲਿਸੀ ਨਹੀਂ। ਉਹਨਾਂ ਨੇ ਜਨਰਲ ਐਗਰੀਮੈਂਟਸ ਆਫ ਟ੍ਰੇਡ ਐਂਡ ਟੈਰਿਫ ਇਸੇ ਕਰਕੇ 90-91 ਚ ਬਣਾਏ ਸੀ, ਉਦੋਂ ਵੀ ਅਸੀਂ ਵਿਰੋਧ ਕੀਤਾ ਸੀਗਾ। ਹੁਣ ਕੀ ਹੈ, ਅੰਬਾਨੀ ਅਡਾਨੀ ਇੰਨਾ ਲਿਖਿਆ, ਮੋਦੀ ਇੰਨਾ ਲਿਖਿਆ ਹੋਇਆ ਇਹਨਾਂ ਦੇ ਥੱਲੇ, ਉਹਨੇ ਸਾਰਾ ਜਿਹੜਾ ਖੇਤੀ ਸੈਕਟਰ ਹੈ ਗਹਿਣੇ ਪਾਤਾ। ਹੌਲੀ ਹੌਲੀ ਕੀ ਹੋਣਾ, ਕਿਸਾਨਾਂ ਨੇ ਆਹ ਜਿਹੜੇ ਬਿੱਲਸ ਨੇ ਇੰਪਲੀਮੈਂਟ ਹੋਏ, ਕਿਸਾਨਾਂ ਦੀਆਂ ਜ਼ਮੀਨਾਂ ਲੂਜ਼ ਹੋ ਕੇ ਅੰਬਾਨੀਆਂ ਅਡਾਨੀਆਂ ਕੋਲੇ ਜਾਂ ਇਹਨਾਂ ਵਰਗੇ ਜਿਹੜੇ ਹੋਰ ਨੇ ਉਹਨਾਂ ਕੋਲੇ ਚਲੀਆਂ ਜਾਣੀਆਂ ਨੇ। ਜਿਹੜਾ ਫਾਰਮਰ ਆ, ਕਿਸਾਨ ਆ ਜਿਹੜਾ, ਉਹਨੇ ਲੈਂਡਲੈਸ ਲੇਬਰ ਬਣ ਜਾਣਾ। ਸਭ ਤੋਂ ਵੱਡੀ ਪ੍ਰੋਬਲਮ ਕੀ ਹੈ, ਬਈ ਪੰਜਾਬ ਹਰਿਆਣਾ ਇੰਡੀਆ ਦੇ ਵਿੱਚ ਉਹ ਲੇਬਰ ਨੂੰ ਸਾਂਭਣ ਦੇ ਲਈ ਇੰਨੀ ਐਗਰੋਬੇਸ ਇੰਡਸਟਰੀ ਹੈ ਨਹੀਂ, ਜਿਹਦੇ ਕਰਕੇ ਉਹਨਾਂ ਦੀ ਅਗਲੀ ਪੀੜ੍ਹੀ ਹੈ ਜਿਹੜੀ, ਉਹਨਾਂ ਦਾ ਰੁਜ਼ਗਾਰ, ਉਹਨਾਂ ਦੀ ਜ਼ਿੰਦਗੀ ਜਿਹੜੀ ਦਾਅ ਤੇ ਲੱਗੀ ਹੋਈ ਆ। ਹੁਣ ਇਹਦਾ ਵਿਦੇਸ਼ਾਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਵਿਦੇਸ਼ਾਂ ਦੇ ਵਿੱਚ ਇੱਕ ਹੋਰ ਪ੍ਰੋਸੈਸ ਸੀ। ਦੁਨੀਆਂ ਦੇ ਵਿੱਚ ਜਦੋਂ ਕਿਤੇ ਖੇਤੀ ਸੈਕਟਰ ਆ ਜਿਹੜਾ ਉਹ ਖਤਮ ਹੁੰਦਾ ਹੁੰਦਾ, ਉਹਨੂੰ ਸਾਂਭਣ ਲਈ ਜਿਹੜੀ ਇੰਡਸਟਰੀ ਆ ਜਿਹੜੀ ਉਹ ਹੁੰਦੀ ਹੈ। ਇਹ ਪ੍ਰੋਸੈਸ ਬੜਾ ਪੇਨਫੁੱਲ ਆ, ਪਰ ਇਹ ਪੇਨਫੁੱਲ ਗਵਰਨਮੈਂਟ ਦੇ ਉੱਤੇ ਡਿਪੈਂਡ ਕਰਦਾ ਹੁੰਦਾ, ਉਹਨੂੰ ਇਹ ਉਹਦੀ ਪੇਨ ਘਟਾ ਸਕਦੀ ਹੁੰਦੀ ਹੈ। ਸਾਡੀ ਸਰਕਾਰ ਆ ਜਿਹੜੀ ਉੱਥੇ ਭਾਰਤ ਦੇ ਵਿੱਚ ਐਂਟੀ ਪੀਪਲ ਗਵਰਨਮੈਂਟ ਆ, ਇਹ ਚੋਣਾਂ ਵੇਲੇ ਵੋਟਾਂ ਲੈ ਕੇ ਉਸ ਵਿਰੋਧੀ ਫੈਸਲੇ ਕਰਦੀ ਆ, ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਨਹੀਂ ਚੱਲਦੀ।
ਜੱਜ ਥੋੜਾ ਬਣ ਸਕਦੇ
ਆਪਣੀ,
ਤੁਸੀਂ ਤਾਂ ਭਾਰਤ ਦੀ ਸਰਕਾਰ ਦੇ ਖਿਲਾਫ ਏਜੰਡਾ ਚਲਾ ਰਹੇ ਹੋ ਕਿ ਸਰਕਾਰ ਆਪਣੀ ਹੈ, ਕੌਮੀ ਝੰਡਾ ਵੀ ਆਪਣਾ ਹੈ, ਪ੍ਰਧਾਨ ਮੰਤਰੀ ਵੀ ਆਪਣਾ ਹੈ, ਆਪਣੀ ਨਾਰਾਜ਼ਗੀ ਘਰ 'ਚ ਬਾਪੂ ਨਾਲ ਵੀ ਹੋ ਜਾਂਦੀ ਹੈ ਕਈ ਵਾਰੀ। ਆਪਾਂ ਜ਼ਿੱਦ ਬਾਪੂ ਅੱਗੇ ਵੀ ਕਰਦੇ ਹਾਂ, ਠੀਕ ਹੈ ਆਪਾਂ ਸਰਕਾਰ ਨਾਲ ਜ਼ਿੱਦ ਕਰ ਰਹੇ ਹਾਂ, ਪਰ ਆਪਣੀ ਸਰਕਾਰ ਕੋਈ ਮਾੜੀ ਸਰਕਾਰ ਨਹੀਂ, ਆਪਣੀ ਚੰਗੀ ਸਰਕਾਰ ਹੈ।
ਜਿਹੜੇ ਇਨਸਾਨ ਨੇ ਮੇਰੀ ਗੱਲ ਸੁਣੋ, ਤੁਸੀਂ ਫੋਨ ਤੇ ਆ, ਤੁਸੀਂ ਠੀਕ ਗੱਲ ਕਰਦੇ ਹੋ, ਤੁਹਾਨੂੰ ਵੀ ਪੂਰਾ ਟਾਈਮ ਮਿਲਣਾ ਨਾ, ਤੁਸੀਂ ਮੈਨੂੰ ਟੋਕਦੇ ਹੋ। ਜਗਰਾਜ ਜੀ ਮੈਂ
ਨਹੀਂ, ਪਰ ਤੁਸੀਂ ਗਲਤ ਗੱਲ ਨਾ ਕਹੋ, ਮੈਂ ਗਲਤ ਗੱਲ ਨਹੀਂ ਸੁਣ ਸਕਦਾ। ਤੁਸੀਂ ਇਸ਼ੂ ਬੇਸ ਗੱਲ ਕਰੋ, ਤੁਸੀਂ ਪਰਸਨਲ ਖੁੰਦਕ ਨਾ ਕੱਢੋ। ਮੈਂ ਕਹਿੰਦਾ ਕੋਈ ਕਿਸੇ
ਸਰਕਾਰ ਆ, ਮੈਂ ਮੋਦੀ ਨੂੰ ਐਂਟੀ ਪੀਪਲ ਕਿਹਾ, ਜਿਹੜਾ ਬੰਦਾ ਮੈਜੋਰਟੀ ਦੀਆਂ ਵੋਟਾਂ ਲੈ ਕੇ ਮੈਜੋਰਟੀ ਦੇ ਖਿਲਾਫ ਫੈਸਲੇ ਕਰਦਾ ਉਹਨੂੰ ਕੀ ਕਰੀਏ, ਉਹਨੂੰ ਕੀ ਕਹੀਏ? ਜਿਹੜਾ ਸ਼ਰੇਆਮ ਮੁਸਲਮਾਨਾਂ ਦੇ ਜਿਹਨੇ ਕਤਲ ਕੀਤਾ, ਐਂ ਤਾਂ ਤੁਸੀਂ ਇੰਦਰਾ ਗਾਂਧੀ ਨੂੰ ਵੀ ਪ੍ਰੋ ਪੀਪਲ ਕਹਿ ਦਿਓਗੇ?
ਤੁਸੀਂ ਕਿਵੇਂ ਕਹਿ ਦੋਗੇ ਸ਼ਰੇਆਮ ਆਹ ਕੰਮ ਕੀਤਾ? ਇਹ ਤੁਸੀਂ ਬਹੁਤ ਮਾੜੀ ਗੱਲ ਕਹਿ ਰਹੇ ਹੋ ਇੰਟਰਨੈਸ਼ਨਲ ਮੀਡੀਆ ਦੇ ਉੱਤੇ ਆ ਕੇ। ਤੁਸੀਂ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਨਾਲ ਏਦਾਂ ਨਹੀਂ ਆਪਣਾ ਬੋਲ ਸਕਦੇ ਕੈਨੇਡਾ ਚ ਬਹਿ ਕੇ, ਬਹੁਤ ਗਲਤ ਗੱਲ ਹੈ।
ਲੋਕ ਵਿਰੋਧੀ ਫੈਸਲੇ ਕਰਦਾ ਐਂਟੀ ਪੀਪਲ ਹੁੰਦਾ, ਉਹ ਲੋਕਾਂ ਦੇ ਹੱਕ 'ਚ।
ਤੁਸੀਂ ਲੋਕ ਵਿਰੋਧੀ ਫੈਸਲੇ ਹੈ, ਲੋਕ ਵਿਰੋਧੀ ਤਰੀਕੇ ਨਾਲ ਕਰੋ ਲੋਕ ਆਪਣਾ। ਦੇਖੋ ਆਪਣੇ ਕਿਸਾਨ ਕੌਮੀ ਝੰਡਾ ਲਾ ਕੇ ਟਰੈਕਟਰ ਦਾ ਵਿਰੋਧ ਕਰ ਰਹੇ ਨੇ ਨਾ, ਸ਼ਾਂਤੀਪੂਰਵਕ ਵਿਰੋਧ ਕਰ ਰਹੇ ਨੇ। ਤੁਹਾਡੇ ਵਰਗੇ ਜਿਹੜੇ ਭਾਸ਼ਣ ਨੇ ਹੋਰ ਲੋਕਾਂ ਨੇ ਸੁਣ ਲਏ, ਗਲਤ ਪਾਸੇ ਅੰਦੋਲਨ ਲੈ ਜਾਣਗੇ।
10ਵੀਂ 12ਵੀਂ ਵਾਰੀ ਮੈਨੂੰ ਰੋਕ ਰਹੇ ਹੋ ਵਿੱਚ ਜਗਰਾਜ ਜੀ,
ਤੁਸੀਂ ਪਹਿਲੀ ਗੱਲ ਕਰ ਰਹੇ ਹੋ ਬਰਾੜ ਸਾਹਿਬ, ਮੈਨੂੰ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ, ਮੈਨੂੰ ਇਹ ਉਮੀਦ ਨਹੀਂ ਸੀ ਤੁਹਾਡੇ ਤੋਂ, ਮੈਨੂੰ ਬੜਾ ਮੇਰਾ ਦਿਲ ਟੁੱਟਿਆ ਤੁਹਾਡੇ ਤੋਂ। ਦੋਨੇ ਵੀਰਾਂ ਨੂੰ ਤੁਸੀਂ ਕਤਲ ਦੀ ਗੱਲ ਡਿਬੇਟ 'ਚ ਲੈ ਕੇ ਆ ਗਏ ਹੋ ਬਰਾੜ ਸਾਹਿਬ, ਤੁਸੀਂ ਤੁਹਾਡੇ ਵਰਗੀ ਭੂਮਿਕਾ ਇੱਥੇ ਗੋਦੀ ਮੀਡੀਆ ਵੀ ਨਿਭਾਉਂਦਾ ਸਾਡੇ ਕਿਸਾਨਾਂ ਦੇ ਖਿਲਾਫ, ਇਹੋ ਜਿਹਾ ਕੰਮ ਨਾ ਕਰੋ।
ਮੈਨੂੰ ਚੰਗੀ ਤਰ੍ਹਾਂ ਪਤਾ ਜੀ ਮੈਂ ਕੀ ਕਰ ਰਿਹਾ, ਮੈਂ ਇਸੇ ਕਰਕੇ ਕਿਸੇ ਦਾ, ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਵਿਚਾਰ ਚਰਚਾ ਕੀ ਹੁੰਦੀ ਹੈ, ਤੁਸੀਂ ਮੈਨੂੰ ਬੋਲਣ ਹੀ ਨਹੀਂ ਦੇ ਰਹੇ।
ਤੁਸੀਂ ਇਸ਼ੂ ਤੁਸੀਂ ਕਿਵੇਂ ਕਹਿ ਸਕਦੇ ਹੋ ਪ੍ਰਧਾਨ ਮੰਤਰੀ ਤੇ, ਤੁਸੀਂ ਸਾਡੇ ਤੇ ਇਹੋ ਜਿਹੇ ਇਲਜ਼ਾਮ ਲਾ ਰਹੇ ਹੋ ਜਿਹੜੇ ਇਟ ਇਜ਼ ਵੈਰੀ ਰੋਂਗ।
ਪ੍ਰਧਾਨ ਮੰਤਰੀ
ਬੜੇ ਡੈਫਾਮੇਟਰੀ ਗੱਲ ਕਰ ਰਹੇ ਹੋ ਤੁਸੀਂ,
ਪ੍ਰਧਾਨ ਮੰਤਰੀ
ਤੁਸੀਂ ਡੈਫਾਮੇਟਰੀ
ਕਰ ਰਹੇ ਹੋ ਤੁਹਾਡਾ। ਜਗਰਾਜ ਜੀ ਇਸ
ਤਰ੍ਹਾਂ ਪ੍ਰੋਸੈਸ ਫੋਲੋ ਨਹੀਂ ਹੋ ਰਿਹਾ, ਅਸੀਂ ਅੰਦੋਲਨ ਕਰ ਰਹੇ ਨੇ ਕਿਸਾਨ, ਆਪਾਂ ਸਪੋਰਟ ਕਰ ਰਹੇ ਹਾਂ ਡੈਮੋਕ੍ਰੈਟਿਕ ਤਰੀਕੇ ਨਾਲ ਵਿਰੋਧ ਕਰੋ। ਤੁਸੀਂ ਪਰਸਨਲ ਖੁੰਦਕ ਨਾ ਕੱਢੋ ਸਾਡੇ ਪ੍ਰਧਾਨ ਮੰਤਰੀ ਦੇ ਖਿਲਾਫ ਜਾਂ ਕਿਸੇ ਦੇ ਖਿਲਾਫ।
ਤੁਹਾਨੂੰ ਅਨਾਊਂਸਮੈਂਟ ਨਹੀਂ ਕਰਨ ਦਿੱਤੀ ਗਈ, ਤੁਸੀਂ ਅੰਬਾਨੀ ਅਡਾਨੀ ਦੇ ਪੱਖ 'ਚ ਖੜ ਗਏ ਆ ਕੇ।
ਮੈਂ ਪੱਖ 'ਚ ਨਹੀਂ ਖੜਿਆ ਨਾ, ਮੈਂ ਕਿਸਾਨਾਂ ਦੇ ਨਾਲ ਖੜਾ। ਉਹ ਜਨਾਬ ਮੈਂ ਕਿਸਾਨਾਂ ਦੇ ਨਾਲ ਖੜਾ, ਪਰ ਜੇ ਮੈਂ ਕਿਸਾਨਾਂ ਦੇ ਨਾਲ ਖੜਾ ਤੇ ਅਸੀਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਉਦਯੋਗ ਤਬਾਹ ਕਰ ਦਈਏ, ਕਿਉਂਕਿ ਕਿਸਾਨਾਂ ਨੂੰ ਵੀ ਉਦਯੋਗ ਦੀ ਲੋੜ ਹੈ। ਤੁਸੀਂ ਜਿਹੜੀ ਬੱਤੀ ਤੁਹਾਡੇ ਘਰੇ ਰੋਸ਼ਨੀ ਦੇ ਰਹੀ ਹੈ, ਤੁਸੀਂ ਉਹੀ ਮੀਟਰ ਪੱਟ ਦਿਓਗੇ, ਆਪ ਹਨੇਰੇ 'ਚ ਬਹਿ ਜਾਓਗੇ।
ਮੇਰੀ ਗੱਲ ਸੁਣੋ, ਮੈਂ ਬੜਾ ਸੈਂਸੀਬਲ ਬੰਦਾ ਤੇ ਤੁਹਾਡਾ ਤਾਂ ਤਰੀਕਾ ਹੀ ਗਲਤ ਆ ਜਗਰਾਜ ਜੀ, ਮੈਨੂੰ ਲੱਗਦਾ ਮੈਂ ਨਹੀਂ ਇੱਥੇ ਗੱਲ ਕਰ ਸਕਦਾ ਤੁਹਾਡੇ ਰੇਡੀਓ
ਬਰਾੜ ਸਾਹਿਬ। ਮੈਂ 5 ਮਿੰਟ ਕਾਲਰ ਨੂੰ ਦਊਂਗਾ, ਕਾਲਰ ਕੀ ਸੋਚਦੇ ਆ ਡਿਸਕਸ਼ਨ ਤੋਂ। ਅਸੀਂ ਪਹਿਲੀ ਕਾਲ ਤੇ ਜਾ ਰਹੇ ਹਾਂ ਔਰ ਮੈਂ ਕਾਲਰ ਨੂੰ ਕਹੂੰਗਾ ਕਿ 20 ਸੈਕਿੰਡ ਦੇ ਵਿੱਚ ਤੁਸੀਂ ਗੱਲ ਮੁਕਾਉਣੀ ਆ, 5 ਮਿੰਟ ਆਪਾਂ ਕਾਲਰ ਨੂੰ ਦਿੰਦੇ ਹਾਂ। ਪਹਿਲੀ ਕਾਲ ਤੇ ਜਾ ਰਹੇ ਹਾਂ, ਕਾਲਰ ਸਤਿ ਸ੍ਰੀ ਅਕਾਲ, ਮਹਿਕ ਰੇਡੀਓ ਦੇ ਵਿੱਚ ਸਵਾਗਤ ਹੈ ਤੁਹਾਡਾ। ਹੈਲੋ ਹੈਲੋ ਸਤਿ ਸ੍ਰੀ ਅਕਾਲ ਜੀ।
ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ, ਕੀ ਕਹਿਣਾ ਚਾਹੋਗੇ ਤੁਸੀਂ?
ਹਾਂ ਯੁਵਰਾਜ ਸਿੰਘ ਜੀ, ਵਿਰਾਟ ਸਾਹਿਬ ਤੇ ਡੱਲਾ ਸਾਹਿਬ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭਾਜੀ,
ਕੀ ਕਹਿਣਾ ਚਾਹੋਗੇ? ਗੱਲ ਡੱਲਾ ਸਾਹਿਬ ਮੇਰੀ ਗੱਲ ਸੁਣੋ, ਦੇਖੋ ਜਿੰਨਾ ਚਿਰ ਬੀਜੇਪੀ ਦੀ ਸਰਕਾਰ ਆਈ ਆ, ਟੋਟਲ ਇੰਡੀਆ ਦੇ ਵਿੱਚ 7 ਤੋਂ 8 ਲੱਖ ਤੱਕ ਇੰਡਸਟਰੀ ਬੰਦ ਕਰ ਦਿੱਤੀ ਆ, 16-17,000 ਇੰਡਸਟਰੀ ਇਹਨਾਂ ਨੇ ਪੰਜਾਬ ਚ ਬੰਦ ਕਰ ਦਿੱਤੀ ਆ, ਤੇ ਤੁਸੀਂ ਕਹਿ ਰਹੇ ਹੋ ਵੀ ਇਹ ਇੰਡਸਟਰੀ ਨੂੰ ਹੁਲਾਰਾ ਦੇ ਰਿਹਾ ਆ, ਇੱਥੇ ਇਹਦਾ ਮਤਲਬ ਬੰਦ ਕਰਕੇ ਇਹ ਵੱਡੇ ਲੋਕਾਂ ਨੂੰ ਦੇਣ ਦਾ ਕੀ ਮਤਲਬ ਹੈਗਾ? ਇਹੀ ਆ ਨਾ ਵੀ ਜਿਹੜੇ ਛੋਟੇ ਰੁਜ਼ਗਾਰ ਕਰਦੇ ਆ ਉਹਨਾਂ ਨੂੰ ਇਕਨੋਮਿਕਲੀ ਵੀਕ ਕਰ ਦਿਓ ਤਾਂ ਕਿ ਉਹ ਗੁਲਾਮ ਬਣ ਜਾਣ ਇਹਨਾਂ ਲੋਕਾਂ ਦੇ, ਤੁਸੀਂ ਕਹੀ ਜਾਂਦਾ ਇਹ ਦੇ ਰਿਹਾ ਹਲਾਰਾ ਇਹਨੂੰ ਇੰਡਸਟਰੀ ਨੂੰ, ਇੰਡਸਟਰੀ ਨੂੰ ਤੁਸੀਂ ਹਲਾਰਾ ਦੇ ਰਹੇ ਹੋ ਤਾਂ ਪਹਿਲਾਂ ਉਹਨੂੰ ਜਿਹੜੀ ਇੰਡਸਟਰੀ ਜਿਹੜੀ ਪਹਿਲਾਂ ਇਹਨਾਂ ਨੇ ਬੰਦ ਕਰਾਈ ਹੈ ਪਹਿਲਾਂ ਉਹਨੂੰ ਕਰਾਉਂਦੇ।
ਮੇਰੀ ਗੱਲ ਦਾ ਜਵਾਬ ਦਿਓ ਸਰ, ਮੇਰੀ ਗੱਲ ਦਾ ਜਵਾਬ ਦਿਓ, ਤੁਹਾਨੂੰ ਜਿਹੜੇ ਤੁਸੀਂ ਅੰਕੜੇ ਲੈ ਕੇ ਆਏ ਹੋ ਕਿੱਥੇ ਕਿੱਥੋਂ ਲੈ ਕੇ ਆਏ ਹੋ ਇਹ ਅੰਕੜੇ?
ਮੈਂ ਕਹਾਂ 6.8 ਲੱਖ, ਤੁਸੀਂ ਅੰਗਰੇਜ਼ ਟ੍ਰਿਬਿਊਨ ਪੜ੍ਹ ਕੇ ਦੇਖੋ, ਤੁਸੀਂ ਦੇਖਦੇ ਕੀ ਹੋ, ਪੜ੍ਹ ਕੇ ਦੇਖੋ, 16,000-16,000 ਜਿਹੜੀਆਂ ਆ ਪੰਜਾਬ ਚ ਇੰਡਸਟਰੀ ਬੰਦ ਹੋਈ ਆ,
ਇੰਡਸਟਰੀ ਮੋਦੀ ਸਾਹਿਬ ਨੇ ਬੰਦ ਕਰਾਤੀ।
ਇਹਨੇ ਤਾਂ 10 ਸਾਲ ਜਿਹੜੇ 10 ਸਾਲ ਅਕਾਲੀ ਭਾਜਪਾ ਸਰਕਾਰ ਰਹੀ ਆ ਉਸ ਟਾਈਮ ਦੀ ਪੰਜਾਬ ਦੀ ਗੱਲ ਦੱਸਦਾ, ਜੇ ਮੋਦੀ
ਮੋਦੀ
ਸਾਹਿਬ ਉਹਨਾਂ ਦੇ ਟਾਈਮ ਆ ਤਾਂ ਉਹਨਾਂ ਨੂੰ ਕਹਿਣਾ ਇਹਨੂੰ ਕਹਾਂਗੇ
ਅਗਲੀ ਕਾਲ ਲੈ
ਲਈ ਗੱਲ ਸੁਣੋ, ਮੋਦੀ ਸਾਹਿਬ ਨੂੰ ਤਾਂ 6 ਸਾਲ ਹੋਏ ਨੇ, ਉਹ ਤੋਂ ਪਹਿਲਾਂ ਤਾਂ ਆਪਣੇ ਸਰਦਾਰ ਮਨਮੋਹਨ ਸਿੰਘ ਸੀਗੇ। ਸਰ ਮੇਰੀ ਗੱਲ ਸੁਣੋ, ਉਦਯੋਗ ਅਗਰ ਬੰਦ ਹੋਏ ਨੇ ਉਹਦੇ ਪਿੱਛੇ ਉਦਯੋਗਿਕ ਘਰਾਣੇ ਵੀ ਜ਼ਿੰਮੇਦਾਰ ਨੇ, ਇਕੱਲੇ ਇਕੱਲੇ ਕੋਈ ਸਰਕਾਰ ਨਹੀਂ ਉਦਯੋਗ ਬੰਦ ਕਰਾਉਂਦੀ। ਕਈ ਲੋਕਾਂ ਨੇ, ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਕਈ ਲੋਕਾਂ ਨੇ ਇੱਕ ਕਾਰੋਬਾਰ ਬੰਦ ਕਰਕੇ ਦੂਸਰਾ ਕਾਰੋਬਾਰ ਸ਼ੁਰੂ ਕਰ ਲਿਆ, ਕਈ ਲੋਕ ਬਾਹਰ ਜ਼ਿਆਦਾ ਸੈੱਟ ਹੋਈ, ਇਹੋ ਜਿਹੇ ਲੋਕ ਵੀ ਨੇ ਜਿਹੜੇ ਇੱਥੋਂ ਆਪਣੀ ਉਦਯੋਗਿਕ ਆਪਣਾ ਉਦਯੋਗ ਵੇਚ ਕੇ ਬਾਹਰ ਜਾ ਕੇ ਸੈੱਟ ਹੋ ਰਹੇ ਨੇ, ਦੂਜੇ ਮੁਲਕਾਂ 'ਚ ਕਾਰੋਬਾਰ ਕਰ ਰਹੇ ਨੇ। ਬੜੇ ਕਾਰਨ ਨੇ ਜੀ ਉਦਯੋਗ ਬੰਦ ਹੋਣ ਦੇ, ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ। ਦੇਖੋ ਮੈਂ ਸਮਝਦਾ ਕਿ ਸਾਡੇ ਉਦਯੋਗਿਕ ਗਰੋਥ ਨਹੀਂ ਹੋਈ, ਸਾਡੇ ਉਦਯੋਗਿਕ ਤਰੱਕੀ ਨਹੀਂ ਹੋਈ, ਸਰਕਾਰ ਦੀਆਂ ਪਾਲਿਸੀਆਂ 'ਚ ਬੜੇ ਸੁਧਾਰ ਦੀ ਜ਼ਰੂਰਤ ਹੈ, ਪਰ ਜਦੋਂ ਅਸੀਂ ਧਾਰਨਾ ਬਣਾ ਲਾਂਗੇ ਨਾ ਵੀ ਇਹ ਸਾਡੀ ਸਰਕਾਰ ਨੇ ਇੰਡਸਟਰੀ ਬੰਦ ਕਰਾਤੀ, ਦੈਟ ਇਜ਼ ਰੋਂਗ। ਅਸੀਂ ਖੇਤੀ ਕਾਨੂੰਨਾਂ 'ਤੇ ਵੀ ਦੇਖੋ, ਖੇਤੀ ਕਾਨੂੰਨਾਂ 'ਤੇ ਅਸੀਂ ਕਿਉਂ ਸਾਰੇ ਅੰਦੋਲਨ ਕਰ ਰਹੇ ਹਾਂ? ਅਸੀਂ ਕਹਿੰਦੇ ਹਾਂ ਸਰਕਾਰ ਨੇ ਕਾਨੂੰਨ ਗਲਤ ਬਣਾਏ ਨੇ, ਸਾਡੀ ਕਾਨੂੰਨਾਂ ਦੇ ਨਾਲ ਵਿਰੋਧਤ ਹੈ। ਅਗਰ ਸਰਕਾਰ ਕਾਨੂੰਨ ਸਹੀ ਕਰਦੇ, ਹੁਣ ਜੇ MSP ਦਾ ਕਾਨੂੰਨ ਬਣਾ ਦੇ ਸਰਕਾਰ MSP ਦਾ ਕਾਨੂੰਨ ਬਣਾ ਦੇ, ਤਾਂ ਵੀ ਤਾਂ ਜਿਹੜਾ ਸਾਡੀ ਜਿਣਸਾਂ ਚੱਕੀਆਂ ਜਾਣੀਆਂ ਨੇ ਉਹ ਪ੍ਰਾਈਵੇਟ ਸੈਕਟਰ ਕੋਲ ਜਾਣੀਆਂ। ਅਸੀਂ ਜਿਹੜੀਆਂ ਖਾਦਾਂ ਲਿਆਉਂਦੇ ਹਾਂ ਅਸੀਂ ਆਪ ਬਣਾਉਂਦੇ ਹਾਂ ਜੀ, ਖਾਦਾਂ ਪ੍ਰਾਈਵੇਟ ਕੰਪਨੀਆਂ ਹੀ ਬਣਾ ਰਹੀਆਂ ਨੇ ਨਾ। ਆਹ ਜਿਹੜੇ ਟਰਾਲੀਆਂ, ਟਰੈਕਟਰ, ਥਰੈਸ਼ਰ, ਇਹ ਪ੍ਰਾਈਵੇਟ ਕੰਪਨੀਆਂ ਨੇ ਸਾਰੇ, ਜੇ ਅਸੀਂ ਕਿਸਾਨ ਆਪ ਬਣਾਉਂਦੇ ਹਾਂ ਜੀ। ਅਸੀਂ ਤਾਂ ਖੁਰਪਾ ਬਣਾਉਂਦੇ ਸੀ ਤੇ ਦਾਤੀ ਬਣਾਉਂਦੇ ਹੁੰਦੇ ਸੀ ਪੁਰਾਣੀ ਮੰਡੀ ਗੋਬਿੰਦਗੜ੍ਹ ਵਾਲੀ।
ਮਹਿਕ ਰੇਡੀਓ ਦਾ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਕਾਲਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ?
ਸਤਿ ਸ਼੍ਰੀ ਅਕਾਲ ਜੀ।
ਮੈਨੂੰ ਪਰਵਿੰਦਰ ਹੈ ਜੀ। ਭਾਜੀ ਬਰਾੜ ਸਾਹਿਬ ਨਾਲ ਸਹਿਮਤ ਹਾਂ ਮੈਂ, ਜਿਹੜੀ ਇੰਡੀਆ ਤੋਂ ਨਿਊਜ਼ ਵਾਲੇ ਬੰਦੇ ਨੇ ਉਹਨੂੰ ਪੁੱਛਣਾ ਚਾਹੁੰਦਾ, ਪੰਜਾਬ ਤੇ ਹਰਿਆਣਾ ਤੇ ਥੋੜਾ ਜਿਹਾ ਯੂਪੀ ਤੋਂ ਬਗੈਰ ਕਿਸੇ ਨੂੰ MSP ਮਿਲਦੀ ਹੈ?
ਮਿਲਣੀ ਚਾਹੀਦੀ
ਹੈ। ਨਹੀਂ ਭਾਜੀ, ਮਿਲਦੀ ਨਹੀਂ ਗਈ ਇੱਥੇ ਮੋਦੀ ਨੂੰ ਕਹਿੰਦੀ ਗਲਤ ਹੈ, ਉੱਥੇ ਗਲਤ ਕਹੋ।
ਮੰਗ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ?
ਉੱਥੇ ਤੁਸੀਂ ਕਹੋਗੇ ਮੋਦੀ ਸਾਹਿਬ ਗਲਤ ਨੇ?
ਨਹੀਂ ਗਲਤ ਨੇ, ਮੈਂ ਕਹਿੰਦਾ ਸਾਰੇ ਮੁਲਕ 'ਚ ਮਿਲਣੀ ਚਾਹੀਦੀ ਹੈ। ਮੈਂ ਤਾਂ ਕਹਿੰਦਾ
ਕਿਉਂ ਨਹੀਂ ਮਿਲਣੀ?
ਗਲਤ ਨੇ ਸਾਰੇ ਉਹ, ਨਾਲੇ ਉੱਥੇ ਇਕੱਲੇ ਮੋਦੀ ਸਾਹਿਬ ਨਹੀਂ, ਉਹ 'ਚ ਮਨਮੋਹਨ ਸਿੰਘ ਵੀ ਗਲਤ ਨੇ, ਉਹ
ਜੀ
ਉਹ ਤਾਂ ਲਾਲ ਬਹਾਦਰ ਸ਼ਾਸਤਰੀ ਵੀ ਗਲਤ ਸੀ।
ਗੱਲ
ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਜੇ ਮਿਲੇ ਤਾਂ।
ਹਾਂਜੀ, ਮੌਕੇ ਦੀ ਸਰਕਾਰ ਤੋਂ ਸਵਾਲ ਪੁੱਛੀਦੇ ਆ, ਮੌਕੇ ਦੀ ਸਰਕਾਰ ਤੋਂ, ਜੋ ਵੀ ਮੋਦੀ ਨੇ ਕੰਮ ਕੀਤਾ, ਐਂਟੀਪੀਪਲ ਕੀਤਾ,
ਪੁੱਛੀਦੇ ਨੇ, ਤੁਸੀਂ ਆਪਣਾ ਸਵਾਲ ਕਰੋ।
ਤੁਸੀਂ ਕਿਸੇ ਨੂੰ ਬੋਲਣ ਦੇ ਮੌਕੇ ਨਹੀਂ ਦਿੰਦੇ ਹੈਗੇ, ਬੋਲਣ ਦੇ ਮੌਕੇ ਨਹੀਂ ਦਿੰਦੇ। ਤੁਹਾਡੀ ਬਿਲਕੁਲ ਗਲਤ ਗੱਲ ਆ, ਜੋ ਮੋਦੀ ਨੇ ਕੰਮ ਕੀਤੇ ਨੇ ਭਾਜੀ, ਨੋਟਬੰਦੀ ਕੀਤੀ ਮੋਦੀ ਨੇ, ਉਹ ਗਲਤ ਕੀਤੀ
ਜੀ।
ਉਹ ਜਿੰਨੇ ਬੰਦੇ ਨੋਟਬੰਦੀ ਚ ਮਰ ਗਏ ਉਹਨਾਂ ਨੇ ਜ਼ਿੰਮੇਵਾਰ ਕੌਣ ਆ? ਮੋਦੀ ਆ। ਜਦੋਂ ਇਹਨੇ ਲਾਕਡਾਊਨ, ਇੱਕ ਮਿੰਟ ਜਿਹੜੇ ਲਾਕਡਾਊਨ ਕੀਤਾ ਸੀਗਾ, ਲੋਕੀ ਤੁਰ ਕੇ ਗਏ ਨੇ 500-600 ਕਿਲੋਮੀਟਰ, ਲੋਕ ਬੰਦੇ ਮਰ ਗਏ। ਜਵਾਬ ਤੁਸੀਂ ਮੰਗਿਆ ਮੋਦੀ ਤੋਂ?
ਮੈਂ ਬਹੁਤ ਵਾਰ ਮੰਗਿਆ, ਤੁਸੀਂ ਮੇਰੇ
ਪ੍ਰੋਗਰਾਮ ਲਈ ਸੌਰੀ, ਨਹੀਂ ਨਹੀਂ ਸੁਣਦੇ ਨਹੀਂ, ਤੁਸੀਂ ਕਿਸੇ ਨੂੰ ਬੋਲਣ ਦਾ ਇਜ਼ਹਾਰ ਕਰਨ ਦਾ ਮੌਕਾ ਹੀ ਨਹੀਂ ਦਿੰਦੇ।
ਸਰ ਤੁਸੀਂ ਜਿਹੜਾ ਸਵਾਲ ਪੁੱਛ ਰਹੇ ਹੋ, ਮੈਂ ਹਾਮੀ ਭਰ ਰਿਹਾ ਵੀ ਗਲਤ ਕੀਤਾ, ਨੋਟਬੰਦੀ 'ਚ ਲੋਕ ਨਹੀਂ ਤੁਰ ਕੇ, ਨਹੀਂ ਲੋਕ ਮਰਨੇ ਚਾਹੀਦੇ।
ਜਦ ਤੁਸੀਂ ਨੋਟਬੰਦੀ ਦਾ ਨਿਆਂ ਨਹੀਂ ਹੋਇਆ, ਲਾਕਡਾਊਨ ਦਾ ਨਿਆਂ ਨਹੀਂ ਹੋਇਆ, ਇਹ ਤੇ ਇਸ ਵੇਲੇ ਤੁਸੀਂ ਨਿਆਂ ਉਹ ਤੋਂ ਕਿੱਦਾਂ ਮੰਗ ਲਓਗੇ ਮੋਦੀ ਤੋਂ?
ਅੱਛਾ, ਪਹਿਲੀ ਗੱਲ ਦਾ ਬਾਈ, ਹੁਣ ਦੇਖੋ ਵੀ 70-80 ਕਿਸਾਨ ਮਰ ਗਏ ਹੈ ਨਾ,
ਮੋਦੀ ਸਾਹਿਬ ਦਾ ਇੱਕ ਵੀ ਟਵੀਟ ਨੀ ਆਇਆ। ਮੈਂ ਤਾਂ ਸੋਚਦਾ ਇਹ ਨਲਾਇਕ ਆ, ਬਿਲਕੁਲ ਨਲਾਇਕ ਪ੍ਰਧਾਨ ਮੰਤਰੀ ਹੈ ਤਾਂ ਸਾਡਾ ਹੀ, ਪਰ ਜਿਹੜਾ ਬੰਦਾ ਭਲਾ ਦੁਸ਼ਮਣ ਵੀ ਮਰੇ ਅਗਲਾ ਕੋਈ ਉਹਦਾ ਮਾੜਾ ਮੋਟਾ ਗੱਲ ਕਰਦਾ, ਇੰਨੇ ਬੰਦੇ ਮਰ ਗਏ ਇਹ ਆਏ ਫਿਰ ਕਿਹਦਾ ਪ੍ਰਧਾਨ ਮੰਤਰੀ ਆ ਇਹ? ਫਿਰ ਕਸੂਰ
ਨਹੀਂ ਟਵੀਟ ਕਰਨਾ ਚਾਹੀਦਾ ਜੀ, ਦੇਖੋ ਮੋਦੀ ਸਾਹਿਬ ਨੂੰ ਇਹ ਗੱਲ ਮੈਨੂੰ ਵੀ ਨੀ ਚੰਗੀ ਲੱਗੀ, ਸਾਡੇ ਪ੍ਰਧਾਨ ਮੰਤਰੀ ਨੂੰ ਟਵੀਟ ਕਰਕੇ ਦੁੱਖ ਪ੍ਰਗਟ ਕਰਨਾ ਚਾਹੀਦਾ।
ਸਿੱਧੂ ਸਾਹਿਬ ਤੁਹਾਡੇ ਨਾਲ ਐਗਰੀ ਆ, ਉਹਨਾਂ ਨੂੰ ਟਵੀਟ ਕਰਨਾ ਚਾਹੀਦਾ ਕਿ ਮਾੜੀ ਗੱਲ ਹੋ ਰਹੀ ਆ ਦੇਸ਼ ਦੇ ਵਿੱਚ?
ਨਹੀਂ ਨਹੀਂ ਬਿਲਕੁਲ ਟਵੀਟ ਕਰਨਾ ਚਾਹੀਦਾ। ਦੇਖੋ ਮੰਤਰੀਆਂ ਨੇ ਜਦੋਂ ਕਿਸਾਨਾਂ ਨਾਲ ਮੀਟਿੰਗ ਹੋਈ ਸੀ ਮੌਨ ਰੱਖਿਆ ਸੀ, ਪਰ ਪ੍ਰਧਾਨ ਮੰਤਰੀ ਨੂੰ ਵੀ ਜ਼ਰੂਰ ਦੁੱਖ ਪ੍ਰਗਟ ਕਰਨਾ ਚਾਹੀਦਾ ਕਿਉਂਕਿ ਸਾਡੇ ਇੰਨੇ ਕਿਸਾਨ ਚਲੇ ਗਏ। ਇਸੇ ਕਰਕੇ ਤਾਂ ਅਸੀਂ ਮੰਗ ਕਰ ਰਹੇ ਹਾਂ, ਕਿਉਂ ਸਮਰਥਨ ਕਰਦਾ ਵੀ ਕਿਸਾਨ ਧਰਨੇ 'ਚ ਬੈਠੇ ਨੇ ਵੀ ਤੁਸੀਂ ਜਿੱਤ ਕੇ ਆਓ। ਇਸੇ ਕਰਕੇ ਦੇਖੋ ਕਿਸੇ ਵੀ ਮੁਲਕ ਦੀ ਸਰਕਾਰ ਹੈ ਉਹ ਪੂਰੀ ਗਲਤ ਨਹੀਂ ਹੁੰਦੀ, ਪੂਰੀ ਸਹੀ ਨਹੀਂ ਹੁੰਦੀ। ਡੈਮੋਕ੍ਰੇਸੀ 'ਚ ਸਾਡਾ ਫਰਜ਼ ਕਿੱਥੇ ਹੈ? ਜਿੱਥੇ ਸਰਕਾਰ ਕੋਈ ਕਮੀ ਛੱਡੇ ਉੱਥੇ ਅੰਦੋਲਨ ਕਰੋ ਔਰ ਸਰਕਾਰ ਦੀ ਨੁਕਤਾਚੀਨੀ ਕਰੋ, ਪਰ ਹਰ ਗੱਲ ਨੂੰ ਹਰ ਗੱਲ 'ਚ ਲਿਆ ਕੇ ਆਪਾਂ ਸਰਕਾਰ 'ਤੇ ਨਿੱਜੀ ਅਟੈਕ ਨਾ ਕਰੀਏ।
ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਨੈਕਸਟ ਕਾਲ 'ਤੇ ਜਾ ਰਹੇ ਹਾਂ ਆਪਾਂ, ਅਗਲੀ ਕਾਲ। ਕਾਲਰ ਸਤਿ ਸ਼੍ਰੀ ਅਕਾਲ ਜੀ।
ਹੈਲੋ
ਹੈਲੋ ਹੈਲੋ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਏਰ ਤੇ ਹੋ?
ਹਾਂਜੀ, ਜਗਤਾਰ ਬੋਲ ਰਿਹਾ।
ਹਾਂਜੀ ਜਗਤਾਰ ਜੀ, ਕੀ ਕਹਿਣਾ ਚਾਹੋਗੇ ਤੁਸੀਂ?
ਹਾਂਜੀ ਦੱਲਾ ਸਾਹਿਬ, ਮੈਂ ਥੋੜਾ ਮਜੂਸ ਹਾਂ ਤੁਹਾਡੇ ਕੋਲੋਂ, ਗੁੱਸਾ ਨਾ ਕਰਿਓ ਗੱਲ ਦਾ। ਰੱਬ ਨੇ ਦੋ ਕੰਮ ਦੱਸੇ ਆਪਾਂ ਨੂੰ, ਇੱਕ ਮੂੰਹ ਦਿੱਤਾ ਵਾ, ਕਹਿਣ ਦਾ ਮਤਲਬ ਕਿ ਜ਼ਿਆਦਾ ਸੁਣੋ ਘੱਟ ਬੋਲੋ, ਦੂਸਰੇ ਬੰਦੇ ਨੂੰ ਗੱਲ ਪੂਰੀ ਕਰ ਲੈਣ ਤੋਂ ਬਾਅਦ ਤੁਸੀਂ
ਨਹੀਂ। ਜਦੋਂ ਡਿਬੇਟ ਹੈ ਸਰ, ਡਿਬੇਟ ਦਾ ਮਤਲਬ ਇਹੀ ਹੈ ਜੇ ਕੋਈ ਬੰਦਾ ਗੱਲ, ਉਹ ਮੇਰੇ ਮੂੰਹ ਗਲਤ ਕਹਿ ਰਹੇ ਸੀ ਬਰਾੜ ਸਾਹਿਬ ਕਿ ਮੈਂ ਇੰਜ ਬੋਲਿਆ, ਮੈਂ ਉਸ ਤਰ੍ਹਾਂ ਨਹੀਂ ਬੋਲਿਆ ਜਿਵੇਂ ਉਹਨਾਂ ਨੇ।
ਆਪਣੇ ਬਰਾੜ ਸਾਹਿਬ
ਜੀ, ਗੱਲ ਤਾਂ ਪੂਰੀ ਸੁਣ ਲਓ ਪਹਿਲਾਂ, ਮੈਂ ਹੁਣੇ ਕਿਆ ਕਹਿੰਦਾ ਦੋ ਕਰਨ ਦੇ ਉੱਤੇ, ਪਹਿਲਾਂ ਸੁਣ ਤਾਂ ਉਹਨੂੰ ਗੱਲ ਪੂਰੀ, ਮੈਂ ਕਹਿਣਾ ਕੀ ਚਾਹ ਰਿਹਾ, ਬਸ ਜਵਾਬ ਦਿਓ ਤੁਸੀਂ, ਤੁਹਾਡੇ ਕੋਲ ਟਾਈਮ ਹੀ ਟਾਈਮ ਹੈ। ਓਕੇ ਜੀ, ਸਰ ਜੀ ਦੇਖੋ ਹਿੰਦੁਸਤਾਨ 'ਚ ਜੋ ਵਿਕਿਆ, ਇਹ ਰੇਲਵੇ ਵਿਕੀ, ਬੰਦਰਗਾਹ ਵਿਕੀਆਂ, ਏਅਰਪੋਰਟ ਵਿਕੇ, ਖਰੀਦਦਾਰ ਸਾਡੇ ਦੋ ਹੀ ਉਹਨਾਂ ਕੋਲ, ਟੈਲੀਕਾਮ ਵਿਕੀ, ਖਰੀਦਦਾਰ ਦੋ ਹੀ ਸਾਰੀ ਚੀਜ਼ ਦੇ। ਤੀਜੀ ਗੱਲ, ਜਿਹੜਾ ਐਸ ਸੀ ਏ ਦੇ ਘੱਟ ਦੀ, ਜਿਹੜਾ ਐਸ ਸੀ ਏ ਦੇ ਘੱਟ ਦੀ ਅਸੀਂ ਗੱਲ ਕਰ ਰਹੇ ਹਾਂ ਨਾ, 590,000 ਕਰੋੜ ਸੀਗਾ, ਹੁਣ 300,000 ਕਰੋੜ ਹੈਗਾ 5 ਸਾਲਾਂ ਵਿੱਚ। ਹਾਓ ਕੀ ਫੇਲੀਅਰ ਹੈ ਡੱਲਾ ਸਾਹਿਬ, ਗੱਲ ਸੁਣੋ ਪਲੀਜ਼, ਜਦੋਂ ਦੂਜਾ ਬੰਦਾ ਗੱਲ ਕਰ ਰਿਹਾ ਉਹਨੂੰ ਬੋਲਣ ਦਿਓ, ਉਹ ਬੋਲ ਕੇ ਚੁੱਪ ਕਰੇਗਾ ਫਿਰ ਤੁਸੀਂ ਬੋਲੋ।
ਸਰ ਤੁਸੀਂ ਮੈਨੂੰ ਪੁੱਛ ਰਹੇ ਹੋ ਕਿਹਦੀ ਫੇਲੀਅਰ ਹੈ, ਮੈਂ ਮੰਨਿਆ ਸਰਕਾਰਾਂ ਦੀ ਫੇਲੀਅਰ ਹੈ, ਮੈਂ ਤਾਂ ਤੁਹਾਡੇ ਪੁੱਛੇ ਦਾ ਜਵਾਬ ਦੇ ਰਿਹਾ।
ਜਵਾਬ ਜਦੋਂ
ਸਤਿ ਸ਼੍ਰੀ ਅਕਾਲ ਜੀ, ਹਾਂਜੀ ਮੈਂ ਆਉਂਦੀ ਆ ਨੀ ਜੀ, ਹਾਂਜੀ ਹਾਂਜੀ ਇੱਥੇ ਤੁਸੀਂ ਡੱਲਾ ਸਾਹਿਬ, ਗੱਲ ਇਹ ਹੈ ਵੀ ਇਹ ਕਨੇਡਾ ਵਾ, ਇੱਥੇ ਜੇ ਐਂਟੀ ਬੀਜੇਪੀ ਨਾਮ ਬੋਲੋਗੇ ਤੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ, ਸਮਝਦੇ ਹੋ? ਕਿਸਾਨਾਂ ਦੀ ਗੱਲ ਤੇ
ਨਹੀਂ, ਮੈਨੂੰ ਏਦਾਂ ਦੀ ਕਾਮਯਾਬੀ ਨਹੀਂ ਚਾਹੀਦੀ ਐਂਟੀ ਬੀਜੇਪੀ ਬੋਲਣ ਵਾਲੀ ਜੀ, ਮੈਂ ਸੱਚ ਤੇ ਬੋਲਣ ਵਾਲਾ ਪੱਤਰਕਾਰ ਹਾਂ,
ਸਭ ਕੁਝ।
ਮੈਂ ਐਂਟੀ ਬੀਜੇਪੀ ਬੋਲਣ ਵਾਲਾ ਨੀ, ਨਾ ਮੈਂ ਖਾਲਿਸਤਾਨੀ ਆ ਨਾ ਮੈਂ ਐਂਟੀ ਬੀਜੇਪੀ ਬੋਲਣ ਵਾਲਾ।
ਨਹੀਂ, ਜਿਹੜੇ ਪਹਿਲੇ ਸਾਰੇ ਬੋਲ ਕੇ ਗਏ ਆ, ਉਹ ਆਪਣਾ ਰੀਅਲ ਸਟੇਟ ਦਾ ਕੰਮ ਕਰਦੇ ਆ, ਮੁਨਾਫਾ ਨਾ ਮਿਲੇ ਤੇ ਕਿਤੇ ਘਰ ਨੀ ਵੇਚਦੇ ਕਿਸੇ ਦਾ, ਸਮਝਦੇ ਹੋ
ਜੀ?
ਜੀ,
You are listening to WTUR 770 AM, Youngstown, Toronto.
The views expressed on the preceding program may not necessarily be those of the owner or management of WTUR radio station.
ਫੈਲਣ ਨੂੰ ਰੋਕੋ, ਕੋਵਿਡ-19 ਜਾਨ ਲੇਵਾ ਹੋ ਸਕਦਾ ਹੈ, ਫਰਜ਼ ਨਿਭਾਉਣ ਦਾ ਵੇਲਾ ਹੁਣ ਹੈ। ਕੋਵਿਡ-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ, ਘਰ ਵਿੱਚ ਰਹੋ, ਬਸ ਇਹੀ ਕਰਨ ਦੀ ਲੋੜ ਹੈ, ਬਹੁਤ ਜ਼ਰੂਰੀ ਕੰਮ ਲਈ ਹੀ ਬਾਹਰ ਜਾਓ, ਜਿਵੇਂ ਰਾਸ਼ਨ, ਦਵਾਈਆਂ, ਮੈਡੀਕਲ ਅਪੁਆਇੰਟਮੈਂਟਸ ਲਈ, ਜਾਂ ਜੇ ਤੁਸੀਂ ਕੋਈ ਜ਼ਰੂਰੀ ਸੇਵਾ ਮੁਹੱਈਆ ਕਰਦੇ ਹੋ। ਖੁਦ ਨੂੰ ਅਤੇ ਹੋਰਾਂ ਨੂੰ ਸੁਰੱਖਿਅਤ ਰੱਖੋ, ਘਰ ਰਹੋ। ਜਾਣਕਾਰੀ ਲਈ ontario.ca/coronavirus ਤੇ ਜਾਓ। ਓਨਟੇਰੀਓ ਸਰਕਾਰ ਦੁਆਰਾ ਜਾਰੀ।
ਕਿਸੇ ਵੀ ਕਾਨੂੰਨੀ ਮੁਸ਼ਕਲ ਨਾਲ ਨਜਿੱਠਣ ਲਈ ਸਹੀ ਵਕੀਲ ਦੀ ਚੋਣ ਕਰਨਾ ਬਹੁਤ ਜ਼ਰੂਰੀ ਹੈ।
ਫਾਲਕਨ ਲਾਅ ਪੀਸੀ ਦੇ ਤਜਰਬੇਕਾਰ ਵਕੀਲਾਂ ਦੀ ਟੀਮ ਕਰ ਸਕਦੀ ਹੈ ਤੁਹਾਡੀ ਮਦਦ।
ਮਸਲਾ ਚਾਹੇ ਕਾਰਪੋਰੇਟ ਲਾਅ ਦਾ ਹੋਵੇ ਜਾਂ ਸਿਵਲ ਲਿਟੀਗੇਸ਼ਨ ਦਾ, ਰੀਅਲ ਐਸਟੇਟ ਦਾ ਹੋਵੇ ਜਾਂ ਇਮੀਗ੍ਰੇਸ਼ਨ ਦਾ,
ਫਾਲਕਨ ਲਾਅ ਪੀਸੀ ਜਾਣਦੇ ਹਨ ਹਰ ਕਾਨੂੰਨੀ ਸਮੱਸਿਆ ਦਾ ਹੱਲ। ਕੋਵਿਡ-19 ਦੇ ਚਲਦਿਆਂ ਸਾਰੀਆਂ ਸਰਵਿਸਿਜ਼ ਡਿਜੀਟਲੀ ਅਵੇਲੇਬਲ ਹਨ।
ਕਾਲ ਫਾਲਕਨ ਲਾਅ ਪੀਸੀ 6475604442,
6475604442, ਹੈੱਡ ਆਫਿਸ ਇਨ ਮਿਸੀਸਾਗਾ।
ਫਾਲਕਨ ਲਾਅ ਪੀਸੀ। CIBC Global Money Transfer के साथ अपने परिवार को ज्यादा से ज्यादा खुशियाँ दें। CIBC Global Money Transfer की $0 ट्रांसफर फीस का फायदा उठाएं और अपने परिवार तक पहुँचाएं और भी ज्यादा पैसे। आज ही cibc.com/globaltransfer पर जाएं और प्रोमो कोड GMT50 के साथ अपने पहले ट्रांसफर पर वापस पाएं $50। शर्तें और CIBC फॉरेन एक्सचेंज रेट्स लागू।
Hotstar Premier Nights,
Watch the year's biggest blockbusters streaming straight to your screen, exclusively on Hotstar. Sign up at a special price of $44.99.
When you use the promo code EAWAS, visit hotstar.com/CA.
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी, ते जिंदगी दी सब तो प्यारी दौलत बच्चे किस कोल रहणगे।
SNS लॉयर्स को इन सारे सवालों के जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS लॉयर्स नूं कॉल करो 416-655-2000।
मालको